ਵਾਹਿਗੁਰੂ ਜੀ ਬੜਭਾਗੀ ਉਨਮਾਨਿਆ ਰਿੱਧ ਸ਼ਬਦ ਵਸਾਇਆ ਮਨ ਮਾਨਕ ਸੰਤੋਖਿਆ ਗੁਰਨਾਮ ਦਿਰੜਾਇਆ ਬੜਭਾਗੀ ਉਨਮਾਨਿਆ ਰਿੱਧ ਸ਼ਬਦ ਵਸਾਇਆ ਮਨ ਮਾਨਕ ਸੰਤੋਖਿਆ ਗੁਰਨਾਮ ਦਿਰੜਾਇਆ ਅਗਮ ਅਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਆ ਗੁਰ ਅਰਜਨ ਘਰ ਗੁਰ ਰਾਮਦਾਸ ਅਨਪਉ ਠਹਿਰਾਇਆ ਜਨਕ ਰਾਜ ਵਰਤਾਇਆ ਸਤਿਯੁਗ ਆਲੀਣਾ ਗੁਰ ਸਬਦੇ ਮਨ ਮਾਨਿਆ ਅਪਤੀਜ ਪਤੀਣਾ ਗੁਰ ਨਾਨਕ ਸੱਚ ਨੀਮ ਸਾਜ ਸਤਿਗੁਰ ਸੰਗ ਲੀਣਾ ਗੁਰ ਅਰਜਨ ਘਰ ਗੁਰ ਰਾਮਦਾਸ ਅਪਰੰਪਰ ਬੀਣਾ ਗੁਰ ਅਰਜਨ ਘਰ ਗੁਰ ਰਾਮਦਾਸ ਅਪਰੰਪਰ ਬੀਣਾ
ਦੋਹਰਾ ਭਈ ਜਾਮਨੀ ਆਨਕਾਰ ਛਾਇਓ ਤਿਮਰ ਮਹਾਨ ਖਰ ਪਰ ਪਰਿਓ ਵਿਸ਼ਾਲ ਤਬ ਜੇ ਜਗ ਅਜਬਤ ਮਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਹ ਸੰਗਤ ਜੀ 36ਵਾਂ ਪ੍ਰਸੰਗ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਸ਼ਹੀਦੀ ਦਿਵਸ ਦੇ ਸੰਬੰਧ ਵਿੱਚ ਸੰਗਤਾਂ ਨੇ ਸ਼੍ਰਵਣ ਕਰਨਾ ਹੈ। 35ਵੇਂ ਪ੍ਰਸੰਗ ਤੱਕ ਆਪਾਂ ਸ਼੍ਰਵਣ ਕੀਤਾ ਕਿਸ ਪ੍ਰਕਾਰ ਚੰਦੂ ਪਾਪੀ ਨੇ ਸਤਿਗੁਰੂ ਮਹਾਰਾਜ ਨੂੰ ਉਬਲਦੇ ਦੇਗੇ 'ਚ ਬਿਠਾਇਆ, ਗਰਮ ਰੇਤੇ ਦੇ ਉੱਤੇ ਬਿਠਾਇਆ, ਗਰਮ ਰੇਤਾ ਸੀਸ ਪਰ ਪਵਾਇਆ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੜੇ ਕਸ਼ਟ ਦਿੱਤੇ। ਚੰਦੂ ਦੀ ਨੂੰਹ ਆਈ ਔਰ ਬੇਨਤੀ ਕਰਨ ਲੱਗੀ ਕਿ ਮਹਾਰਾਜ ਆਪ ਠੰਡਾ ਜਲ ਛਕੋ, ਪ੍ਰਸ਼ਾਦਾ ਛਕੋ। ਸਤਿਗੁਰਾਂ ਨੇ ਜਵਾਬ ਦੇ ਦਿੱਤਾ ਕਿ ਇਸ ਪਾਪੀ ਦੇ ਘਰ ਦਾ ਅਸੀਂ ਕੁਛ ਨਹੀਂ ਖਾਣਾ। ਔਰ ਮਹਾਰਾਜ ਅੱਗੇ ਬੈਰਾਗ ਕਰਨ ਲੱਗੇ। ਸਤਿਗੁਰੂ ਜੀ ਕਹਿਣ ਲੱਗੇ, ਜੇ ਤੇਰਾ ਮਨ ਮੰਨੇ ਤਾਂ ਇਸ ਪਾਪੀ ਮੰਡਲ ਦੇ ਵਿੱਚੋਂ ਨਿਕਲ ਕੇ ਸਦੀਵੀ ਕਾਲ ਸਰੀਰ ਦਾ ਤਿਆਗ ਕਰਕੇ ਤੂੰ ਹਮੇਸ਼ਾ ਲਈ ਸੱਚਖੰਡ ਵਿੱਚ ਸਾਡੇ ਚਰਨਾਂ 'ਚ ਆਪ ਬਿਰਾਜਮਾਨ ਹੋ। ਮਹਾਰਾਜ ਦੀ ਬਖਸ਼ਿਸ਼ ਹੋ ਗਈ। ਜਿਨ੍ਹਾਂ ਨੇ ਸ਼ਰਧਾ ਭਾਵਨਾ ਕੀਤੀ, ਆਓ ਸਤਿਗੁਰੂ ਮਹਾਰਾਜ ਅੱਗੇ ਬਖਸ਼ਿਸ਼ ਕਰ ਰਹੇ ਨੇ। ਜਿਵੇਂ ਸਰਵਣ ਕਰਦੇ ਹਾਂ, ਜਿਸ ਤਰ੍ਹਾਂ ਜ਼ੁਲਮ ਹੋਇਆ, ਇਸ ਪ੍ਰਕਾਰ ਇੱਕ ਪਾਪੀ ਬੰਦੇ ਨੇ ਆਪਣੇ ਨਿੱਜੀ ਹਿੱਤਾਂ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਸ਼ਹੀਦ ਕੀਤਾ। ਔਰ ਮਹਾਰਾਜ ਦਾ ਇੱਕ ਭਾਣਾ ਹੀ ਸੀ ਕਿ ਸਾਰੇ ਆਗਿਆ ਮੰਗ ਰਹੇ ਨੇ ਕਿ ਸਾਨੂੰ ਹੁਕਮ ਕਰੋ। 5 ਗੁਰਸਿੱਖ ਬੇਨਤੀ ਕਰਦੇ ਨੇ, ਮਹਾਂਸ਼ਕਤੀਆਂ ਬੇਨਤੀ ਕਰਦੀਆਂ, ਸਾਨੂੰ ਹੁਕਮ ਕਰੋ ਮਹਾਰਾਜ, ਅਸੀਂ ਇੱਟ ਨਾਲ ਇੱਟ ਖੜਕਾ ਦਈਏ। ਪਰ ਸਤਿਗੁਰੂ ਕਹਿੰਦੇ, ਭਾਣਾ ਮੰਨਣਾ ਹੈ, ਇਹ ਸਾਰਾ ਸਾਡਾ ਆਪਣਾ ਖੇਲ ਹੈ, ਸਾਡੀ ਖੇਲ ਦੇ ਵਿੱਚ ਕਿਸੇ ਨੇ ਦਖਲ ਨਹੀਂ ਦੇਣਾ। ਭਾਣਾ ਮੰਨਦੇ ਹੋਏ ਵਾਹਿਗੁਰੂ ਵਾਹਿਗੁਰੂ ਕਰੋ, ਇਹਦਾ ਆਉਣ ਵਾਲੇ ਸਮੇਂ ਵਿੱਚ ਲਾਭ ਹੋਵੇਗਾ। ਔਰ ਗੁਰਸਿੱਖਾਂ ਨੂੰ ਵੀ ਬਚਨ ਕਰਤਾ ਭਾਈ ਪੁਰਾਣਾ ਜੀ ਹੁਣਾਂ ਨੂੰ, 6ਵੇਂ ਸਰੂਪ ਦੇ ਵਿੱਚ ਜਿੰਨਾ ਮਰਜ਼ੀ ਤੁਸੀਂ ਜਿਤਨਾ ਚਾਹੋਗੇ ਉਨਾ ਬਦਲਾ ਲਿਓ, ਜਿੰਨਾ ਚਾਹੋਗੇ ਦੁਸ਼ਟਾਂ ਨੂੰ ਸਜ਼ਾ ਦਿਓ, ਪਰ ਹਲੇ ਚੁੱਪ ਰਹਿਣਾ। ਆਓ ਅੱਗੇ ਸ਼੍ਰਵਣ ਕਰਦੇ ਹਾਂ ਜਿਸ ਪ੍ਰਕਾਰ ਮਹਾਰਾਜ ਬਖਸ਼ਿਸ਼ ਕਰਦੇ ਹਨ। ਪਹਿਲਾਂ ਰਸਨਾ ਨੂੰ ਕਰੀਏ ਪਵਿੱਤਰ, ਮਨ ਚਿੱਤ ਇਕਾਗਰ ਕਰੀਏ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਧਿਆਨ ਕਰੀਏ। ਪਿਆਰ ਨਾਲ ਆਖੋ, ਸਤਨਾਮ
ਸ੍ਰੀ ਵਾਹਿਗੁਰੂ,
ਸਤਨਾਮ
ਸ੍ਰੀ ਵਾਹਿਗੁਰੂ। ਦੋਹਰਾ ਭਈ ਜਾਮਨੀ ਆਨਕਾਰ ਛਾਇਓ ਤਿਮਰ ਮਹਾਨ।
ਬਹੁਤ ਭਾਰੀ ਹੁਣ ਹਨੇਰਾ ਹੋ ਗਿਆ ਹੈ, ਜਾਮਨੀ ਤੋਂ ਭਾਵ ਰਾਤ ਹੋ ਗਈ ਹੈ, ਤਿਮਰ ਘੁੱਪ ਗਾੜਾ ਹਨੇਰਾ ਹੋਣਾ।
ਖਰ ਪਰ ਪਰਿਓ ਵਿਸ਼ਾਲ ਤਬ ਜੇ ਜਗ ਅਜਮਤਵਾਨ।
ਜਿਹੜੇ ਜਗਤ ਦੇ ਵਿੱਚ ਬਹੁਤ ਸ਼ਕਤੀਆਂ ਰੱਖਣ ਵਾਲੇ ਸਨ, ਪੀਰ ਆਦਿਕ, ਮੀਆਂ ਮੀਰ ਜੀ ਔਰ ਹੋਰ ਬਹੁਤ ਸਾਰੇ, ਜਿੱਥੇ ਵੀ ਕੋਈ ਪਰਮਾਤਮਾ ਦਾ ਨਾਮ ਲੈਣ ਵਾਲਾ ਕਿਸੇ ਵੀ ਧਰਮ ਦੇ ਵਿੱਚ ਪਹੁੰਚੀ ਹੋਈ ਰੂਹ ਬੈਠੀ ਆ, ਕਿਉਂਕਿ ਜਦੋਂ ਇਹੋ ਜਿਹਾ ਧਰਤੀ 'ਤੇ ਜ਼ੁਲਮ ਹੋ ਰਿਹਾ, ਧਰਤੀ ਕੰਬ ਰਹੀ ਹੈ, ਰੱਬ ਦੇ ਪਿਆਰਿਆਂ ਨੂੰ ਅਤੀ ਕਸ਼ਟ ਹੋ ਰਿਹਾ ਹੈ। ਜਿਵੇਂ ਬਚਨ ਹੋਇਆ ਕਿ ਸੰਤਨ ਦੁੱਖ ਪਾਏ ਅਤੇ ਦੁਖੀ, ਸੁੱਖ ਪਾਏ ਸਾਧਨ ਕੇ ਸੁੱਖ। ਜੇ ਪਰਮਾਤਮਾ ਦੇ ਇਹ ਬਚਨ ਨੇ ਕਿ ਜੇ ਸੰਤ ਮਹਾਤਮਾ ਦੁੱਖ ਪਾਉਂਦੇ ਨੇ ਤਾਂ ਅਸੀਂ ਦੁਖੀ ਹੁੰਦੇ ਹਾਂ, ਅਤੇ ਜੇ ਸੰਤ ਮਹਾਤਮਾ ਦੁਖੀ ਹੁੰਦੇ ਨੇ ਤਾਂ ਅਸੀਂ ਦੁਖੀ ਹੁੰਦੇ ਹਾਂ। ਸੋ ਸੁੱਖ ਦੇ ਵਿੱਚ ਸੁੱਖ ਮੰਨਿਆ, ਦੁੱਖ ਵਿੱਚ ਦੁੱਖ, ਪਰ ਰੱਬ ਦੇ ਪਿਆਰੇ ਵੀ ਇਸੇ ਤਰ੍ਹਾਂ। ਜਦੋਂ ਅੱਜ ਗੁਰੂ ਅਰਜਨ ਦੇਵ ਮਹਾਰਾਜ ਪਰਮਾਤਮਾ ਵਾਹਿਗੁਰੂ ਆਪ ਇੰਨੇ ਦੁੱਖ ਵਿੱਚ ਨੇ ਤਾਂ ਜਾਣੋ ਕਿ ਸਾਰੀ ਕਾਇਨਾਤ ਦੁਖੀ ਹੈ, ਅੱਛੇ ਪਰਉਪਕਾਰੀ ਜੀਵ ਦੁਖੀ ਨੇ, ਪੂਰਾ ਬ੍ਰਹਿਮੰਡ ਦੁਖੀ ਹੈ। ਤਾਂ ਇਸ ਤਰ੍ਹਾਂ ਸਾਰੇ ਅਜਮਤਵਾਨ ਜਿਹੜੇ, ਉਹਨਾਂ 'ਚ ਖਰਬਰਾਹਟ ਮੱਚ ਗਈ। ਕਿਵੇਂ ਘਬਰਾਹਟ ਪੈਦਾ ਹੋ ਗਈ ਕਿ ਇੰਨਾ ਕਸ਼ਟ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਹਾਰ ਰਹੇ ਹਨ।
ਚੌਪਈ ਚਲ ਆਇਓ ਤਬ ਗੋਰਖਨਾਥ, ਸਿੱਧ 84 ਲੇਕਰ ਸਾਥ।
ਇਹ ਹੁਣ ਸਾਰੀਆਂ ਜਿਤਨੀਆਂ ਵੀ ਰੂਹਾਨੀ ਚੀਜ਼ਾਂ ਨੇ ਜਾਂ ਗੁਪਤ ਰੂਪ ਦੇ ਵਿੱਚ ਇਹ ਸਾਰੀਆਂ ਸ਼ਕਤੀਆਂ ਜਿਹੜੀਆਂ ਜਿਹੜੀਆਂ ਪਾਸ ਆਉਂਦੀਆਂ ਨੇ, ਹੁਣ ਇਹ ਗੱਲ 'ਤੇ ਆ ਕੇ ਸਧਾਰਨ ਜਿਹੜੇ ਜੀਵ ਨੇ ਉਹਨਾਂ ਵਿੱਚ ਵੀ ਘਬਰਾਹਟ ਪੈਦਾ ਹੋ ਜਾਂਦੀ ਕਿ ਇਹ ਕਿਵੇਂ ਹੋ ਸਕਦਾ। ਕਿਉਂਕਿ ਕਈ ਅਮਰ ਪੁਰਸ਼ ਐਸੇ ਹਨ ਜਿਹੜੇ ਸਦਾ ਲਈ ਜਿਉਂਦੇ ਰਹਿੰਦੇ ਨੇ, ਜਿਨ੍ਹਾਂ ਨੇ ਪਰਮਾਤਮਾ ਦੀ ਭਗਤੀ ਕੀਤੀ, ਨਾਮ ਰਹੇ ਹੋ, ਸਾਧੂ ਰਹੇ ਹੋ, ਰਹੇ ਹੋ ਗੁਰੂ ਗੋਬਿੰਦ ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਸਾਰਿਆਂ ਨਾਲੋਂ ਪਹਿਲਾਂ ਇਸ ਕਸ਼ਟ ਨੂੰ ਨਾ ਦੇਖਦਿਆਂ ਹੋਇਆਂ ਜਿਹੜੀ ਮਨ ਦੁਖੀ ਹੋਇਆ ਗੁਰੂ ਨਾਨਕ ਸਾਹਿਬ ਤੋਂ, ਜਿਨ੍ਹਾਂ ਨੇ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ, ਬਹੁਤ ਸਾਰੇ ਸਿੱਧ ਬ੍ਰਹਮ ਗਿਆਨੀ ਸਨ, ਮੰਗਲਨਾਥ, ਚਰਪਨਨਾਥ, ਘੁੱਗੂ ਨਾਥ, ਜਿਨ੍ਹਾਂ ਦਾ ਬਾਣੀ ਦੇ ਸਿੱਧ ਗੋਸ਼ਟ ਵਿੱਚ ਮਹਾਰਾਜ ਨੇ ਨਾਮ ਲਿਖਿਆ, ਔਰ ਸੁਣ ਸੁਣ ਮਾਛਿੰਦਰਾ ਨਾਨਕ ਬੋਲੇ ਵਸਗਤ ਪੰਚ ਕਰੈ ਨਹਿ ਡੋਲੈ, ਏਡੇ ਏਡੇ ਸਿੱਧਾਂ ਨੂੰ ਗੁਰੂ ਨਾਨਕ ਸਾਹਿਬ ਨੇ ਤਾਰਿਆ। ਮੰਗਲਨਾਥ ਜੀ ਦੇ ਬਾਰੇ ਮਹਾਰਾਜ ਕਹਿੰਦੇ ਭਾਈ ਇਹ ਬ੍ਰਹਮ ਗਿਆਨੀ ਹੈ, ਔਰ ਗੋਰਖਨਾਥ ਜੀ 84 ਸਿੱਧ ਲੈ ਕੇ ਮਹਾਰਾਜ ਦੇ ਕੋਲ ਆਏ, ਔਰ ਬਹੁਤ ਮਨ ਦੁਖੀ ਹੋਇਆ ਉਹਨਾਂ ਦਾ, ਕਿਉਂਕਿ ਸਿੱਧਾਂ ਕੋਲ ਤੇ ਇੰਨੀਆਂ ਕਰਾਮਾਤਾਂ, ਇੰਨੀਆਂ ਸ਼ਕਤੀਆਂ ਨੇ ਜੋ ਮਰਜ਼ੀ ਕਰ ਦੇਣ। ਉਹ
ਮੁਰਸ਼ਿਦ ਕੀ ਨ ਸਿਪਾਹੀ ਸਾਰੇ, ਦੇਖ ਆਦੇਸ਼ ਆਦੇਸ਼ ਉਚਾਰੇ।
ਹੁਣ ਉਹਨਾਂ 'ਚ ਇੰਨੀ ਕਰਾਮਾਤ, ਇੰਨੀ ਸ਼ਕਤੀ ਕਿ ਪ੍ਰਤੱਖ ਰੂਪ ਵਿੱਚ ਜਦੋਂ ਆਏ ਅੰਦਰ, ਸਾਰੇ ਸਿਪਾਹੀ ਬੇਹੋਸ਼ ਕਰ ਦਿੱਤੇ ਸ਼ਕਤੀ ਨਾਲ, ਔਰ ਆ ਕੇ ਗੁਰੂ ਨਾਨਕ ਸਾਹਿਬ ਦੇ ਰੂਪ ਨੂੰ ਆਦੇਸ਼ ਆਦੇਸ਼ ਮੱਥਾ ਟੇਕਦੇ ਆ, ਤੁਹਾਨੂੰ ਨਮਸਕਾਰ ਹੈ, ਵਾਰ ਵਾਰ ਬੰਦਨਾ, ਹਰ ਬੰਦਨਾ, ਮੱਥਾ ਟੇਕ ਰਹੇ ਨੇ ਮਹਾਰਾਜ ਨੂੰ।
ਸਨਮੁਖ ਖਰੋ ਹੋਏ ਕਰ ਬੋਲਾ, ਦਿੜ ਨਿਸ਼ਚਾ ਔਰ ਅਧਿਕ ਅਡੋਲਾ।
ਸਨਮੁਖ ਸਾਹਮਣੇ ਹੋ ਕਰਕੇ ਖੜੇ ਹੋ ਕੇ ਬੋਲੇ, ਜਿਨ੍ਹਾਂ ਦੇ ਮਨ ਦੇ ਅੰਦਰ ਦ੍ਰਿੜ ਨਿਸ਼ਚਾ ਹੈ, ਅਡੋਲ ਹਨ, ਡੋਲਦੇ ਨਹੀਂ, ਕਿਉਂਕਿ ਗੁਰੂ ਨਾਨਕ ਜੀ ਕੋਈ ਛੋਟੀ ਹਸਤੀ ਨਹੀਂ ਹਨ। ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੀ ਇੰਨੀ ਸੰਗਤ ਹੋਈ ਹੋਵੇ, ਜਿਨ੍ਹਾਂ ਨੇ ਸਾਧ ਸੰਗਤ ਇੱਕ ਵਾਰ ਦਰਸ਼ਨ ਕਰ ਲਏ ਗੁਰੂ ਨਾਨਕ ਸਾਹਿਬ ਦੇ, ਉਹਨਾਂ ਨੂੰ ਬਖਸ਼ਿਸ਼ਾਂ ਹੋਈਆਂ। ਅਤੇ ਗੁਰੂ ਨਾਨਕ ਜੀ ਤਾਂ ਇੰਨੇ ਮਹਾਰਾਜ ਦਰਸ਼ਨ ਕੀਤੇ, ਇੰਨੀ ਵਾਰੀ ਆਪਸ ਵਿੱਚ ਵਿਚਾਰ ਵਟਾਂਦਰਾ ਹੋਇਆ, ਚਰਚਾ ਹੋਈ, ਮਹਾਰਾਜ ਨੇ ਇੰਨਾ ਉਪਦੇਸ਼ ਕੀਤਾ, ਔਰ ਪ੍ਰਸੰਨ ਹੋਏ ਸਤਿਗੁਰੂ ਸੱਚੇ ਪਾਤਸ਼ਾਹ। ਅੱਜ ਉਹ ਗੋਰਖ ਜੀ ਦਾ ਮਨ ਦੁਖੀ ਹੋਇਆ, ਔਰ ਮਹਾਰਾਜ ਸੱਚੇ ਪਾਤਸ਼ਾਹ ਕੋਲ ਆਏ।
ਹਜ਼ਾਰ ਜਰਨ ਤੁਮ ਸਮ ਨਹਿ ਆਨ, ਹੇਰਤ ਸਗਰੇ ਭਏ ਹੀਰਾਨ।
ਇਹੀ ਸਤਿਗੁਰੂ ਦੀ ਵੱਡੀ ਅਵਸਥਾ ਹੈ ਨਾ। ਆਮ ਲੋਕ ਹੁਣ ਗੋਰਖ ਜੀ ਕਹਿੰਦੇ ਵੀ ਇਹੀ ਜਿਹੀ ਅਜਰ ਅਵਸਥਾ ਤਾਂ ਸਾਡੇ ਵਿੱਚ ਵੀ ਨਹੀਂ, ਸਾਨੂੰ ਤਾਂ ਕੋਈ ਮਾੜਾ ਜਿਹਾ ਕੌੜਾ ਬੋਲਦੇ ਅਸੀਂ ਤਾਂ ਉੱਥੇ ਹੀ ਪੁੱਠਾ ਕਰ ਦਿੰਦੇ ਹਾਂ। ਸੱਚੇ ਪਾਤਸ਼ਾਹ ਤੁਹਾਡੇ 'ਤੇ ਇੰਨਾ ਦੁੱਖ ਆਇਆ, ਇੰਨਾ ਇਸ ਬੰਦੇ ਨੇ ਤੁਹਾਨੂੰ ਕਸ਼ਟ ਦਿੱਤਾ, ਇਹ ਪਾਪੀ ਨੇ, ਤੁਸੀਂ ਕਿਵੇਂ ਜਰੀ ਜਾਂਦੇ ਹੋ ਇਹ? ਅਸੀਂ ਤੁਹਾਨੂੰ ਧੰਨ ਮੰਨਦੇ ਹਾਂ ਸੱਚੇ ਪਾਤਸ਼ਾਹ, ਤੁਸੀਂ ਧੰਨ ਹੋ ਕਿ ਤੁਸੀਂ ਆਪਣੇ ਸਰੀਰ 'ਤੇ ਆਏ ਕਸ਼ਟ ਨੂੰ ਸਹਾਰਦੇ ਹੋਏ, ਸ਼ਕਤੀ ਦੇ ਹੁੰਦਿਆਂ ਹੋਇਆਂ ਕੋਈ ਸ਼ਕਤੀ ਨਹੀਂ ਦਿਖਾ ਰਹੇ।
ਏਤਿਕ ਤਾਪ ਸਹੇ ਨ ਡੋਲੇ, ਨਸੈ ਜਗਤ ਜਿਨ ਇੱਕ ਬਚ ਬੋਲੇ।
ਇੰਨਾ ਦੁੱਖ ਤਾਪ ਆਪ ਜੀ ਨੇ ਸਹਾਰਿਆ, ਡੋਲੇ ਨਸੈ ਜਗਤ ਜਿਨ ਇੱਕ ਬਚ ਬੋਲੇ। ਇੱਕ ਬਚਨ ਕਰਦਿਓ ਤਾਂ ਸਾਰਾ ਜਗਤ ਕੀ ਬ੍ਰਹਿਮੰਡ ਨੂੰ ਨਾਸ ਕਰਦਿਓ। ਕੀਤਾ ਪਸਾਓ ਇੱਕੋ ਕਵਾਓ, ਤਿਸਤੇ ਹੋਏ ਲੱਖ ਦਰੀਆਓ। ਤੁਹਾਡੇ ਤਾਂ ਇੱਕ ਛਿਨ ਮਾਤਰ ਬਚਨ ਕਹਿਣ ਦੇ ਨਾਲ, ਜਿਵੇਂ ਸਾਇੰਸਦਾਨਾਂ ਨੇ ਹੁਣ ਸਿੱਧ ਕੀਤਾ, ਪਹਿਲਾਂ ਵੀ ਬੇਨਤੀ ਕੀਤੀ ਹੈ ਵੀ ਹੈਰਾਨੀ ਦੀ ਗੱਲ ਹੈ, ਸਾਇੰਸਦਾਨਾਂ ਨੇ ਇੱਕ ਖੋਜ ਕੱਢੀ ਹੈ ਅਸਮਾਨ ਦੇ ਵਿੱਚ ਉਹ ਕਹਿੰਦੇ ਨੇ ਜਦੋਂ ਇਹ ਬ੍ਰਹਿਮੰਡ ਬਣਿਆ ਸੀ ਤਾਂ ਇੱਕ ਸਕਿੰਟ ਦੇ ਇੱਕ ਕਰੋੜਵੇਂ ਜਾਂ ਅਰਬਵੇਂ ਹਿੱਸੇ 'ਚ ਬਣਿਆ। ਪਹਿਲਾਂ ਤਾਂ ਸਕਿੰਟ ਦੇ ਇਹਨੇ ਹਿੱਸੇ ਹੀ ਕਰਨੇ ਬੜੇ ਔਖੇ ਆ। ਮਹਾਰਾਜ ਨੇ ਇੱਕ ਛਿਨ ਵਿੱਚ ਸ੍ਰਿਸ਼ਟੀ ਰਚ ਦਿੱਤੀ ਅਤੇ ਜਦੋਂ ਇਹ ਖਤਮ ਹੋਣੀ ਆ ਤਾਂ ਇੱਕ ਛਿਨ ਵਿੱਚ ਹੀ ਖਤਮ ਹੋ ਜਾਣੀ ਆ। ਇੰਨੀ ਸ਼ਕਤੀ ਤੁਹਾਡੇ 'ਚ ਮਹਾਰਾਜ, ਇੱਕ ਛਿਨ ਵਿੱਚ ਸ੍ਰਿਸ਼ਟੀ ਸਾਜਣ ਵਾਲੇ, ਇੱਕ ਛਿਨ ਵਿੱਚ ਨਾਸ ਕਰਨ ਵਾਲੇ, ਅਤੇ ਫਿਰ ਇੰਨੇ ਦੁੱਖ ਨੂੰ ਸਹਾਰ ਕੇ ਅਜਰ ਅਵਸਥਾ ਨੂੰ ਜਰਦੇ ਹੋਏ ਬੈਠੇ ਹੋ।
ਤੁਮ ਨਿਜ ਨੇ ਮਨ ਬਾਹਿਨ ਕਰੋ, ਦੁਸ਼ਟ ਬਿਨਾਸਨ ਇਛਨਾ ਧਰੋ।
ਆਪ ਜੀ ਆਪਣਾ ਨੇਮ ਨਿਭਾਉਣਾ ਕਰਦੇ ਹੋ ਔਰ ਦੁਸ਼ਟਾਂ ਨੂੰ ਵਿਨਾਸ਼ ਕਰਨ ਦੀ ਇੱਛਾ ਹੀ ਨਹੀਂ ਕਰਦੇ ਕਿ ਦੁਸ਼ਟਾਂ ਦਾ ਨਾਸ਼ ਨਹੀਂ ਕਰਨਾ, ਇਹ ਕੀ ਕਾਰਨ ਹੈ?
ਮੈਂ ਆਪ ਪਾਪੀ ਕੋ ਕਰ ਜੇਤੋ, ਅਵਨੀ ਖੰਡ ਉਲਟ ਦਿਓ ਤੇਤੋ।
ਸੋ ਇਹ ਜਿਹੜਾ ਪਾਪੀ ਦਾ ਘਰ ਹੈ ਧਰਤੀ ਦੇ ਉੱਤੇ, ਜਿੰਨੀ ਧਰਤੀ ਉੱਤੇ ਉਹਦਾ ਘਰ ਹੈ ਇੰਨੀ ਧਰਤੀ ਦਾ ਹਿੱਸਾ ਹੀ ਪੁੱਠਾ ਕਰ ਦਿਆਂਗਾ ਮੈਂ। ਜਿਵੇਂ ਭੁਚਾਲ ਦੇ ਆਉਣ ਤੋਂ ਸ਼ਹਿਰਾਂ ਦੇ ਸ਼ਹਿਰ ਗਰਕ ਹੋ ਜਾਂਦੇ ਨੇ, ਇਹਦੇ ਘਰ ਸਮੇਤ ਸਾਰਾ ਕੁਛ ਹੀ ਮਹਾਰਾਜ ਗਰਕ ਕਰ ਦਿਆਂਗਾ ਮੈਂ। ਮੈਨੂੰ ਮਾੜਾ ਜਿਹਾ ਹੁਕਮ ਕਰ ਦਿਓ ਇੱਕ ਵਾਰੀ।
ਮਹਾ ਅਵਗਿਆ ਕੋ ਫਲ ਪਾਵੈ, ਪੁਨ ਜਗ ਮੈਂ ਨੈ ਸੰਤ ਦੁਖਾਵੈ।
ਇਹ ਮਹਾ ਅਵਗਿਆ ਦਾ ਫਲ ਪਾਊਗਾ, ਫਿਰ ਜਗਤ ਦੇ ਵਿੱਚ ਸੰਤਾਂ ਨੂੰ ਕੋਈ ਤੰਗ ਨਹੀਂ ਕਰੂਗਾ। ਜਦੋਂ ਦੇਖੂਗਾ ਕਿ ਫਲਾਣੇ ਸੰਤਾਂ ਨੂੰ ਇੰਨਾ ਤੰਗ ਕੀਤਾ ਜਾਂ ਗੁਰੂ ਸਾਹਿਬ ਨੂੰ ਤੰਗ ਕੀਤਾ, ਉਹਦਾ ਘਰ ਪੁੱਠਾ ਹੋ ਗਿਆ ਸੀ, ਸਾਰੀ ਦੁਨੀਆਂ ਤੁਹਾਡੇ ਡਰੇਗੀ, ਕੋਈ ਤੁਹਾਨੂੰ ਛੇੜੇਗਾ ਨਹੀਂ, ਇਸ ਕਰਕੇ ਕਰਾਮਾਤ ਦਿਖਾਉਂਦੇ ਹਾਂ ਜੀ।
ਨਾਹੇ ਤਾਂ ਦੁਸ਼ਟ ਹੰਕਾਰੀ ਹੋਏ, ਦੇਹ ਕਸ਼ਟ ਸੰਤਨ ਸਭ ਕੋਈ।
ਨਹੀਂ ਤਾਂ ਇਹ ਦੁਸ਼ਟ ਨੂੰ ਹੋਰ ਹੰਕਾਰ ਹੋ ਜਾਣਾ, ਹੋਰ ਹੰਕਾਰ ਹੋ ਜਾਣਾ, ਫਿਰ ਤਾਂ ਸਾਰੇ ਸੰਤਾਂ ਨੂੰ ਦੁੱਖ ਦੇਵੇਗਾ। ਅੱਜ ਤੁਹਾਨੂੰ ਦੁੱਖ ਦੇ ਕੇ ਸ਼ਹੀਦ ਕਰੇਗਾ, ਕੱਲ੍ਹ ਨੂੰ ਹੋਰ ਨੂੰ ਕਰੇਗਾ, ਪਰਸੋਂ ਹੋਰ ਸੰਤਾਂ ਨੂੰ ਕਰੇਗਾ, ਇਹ ਤਾਂ ਸੰਤਾਂ ਨੂੰ ਹੀ ਤੰਗ ਕਰਨ ਲੱਗ ਜਾਵੇਗਾ, ਸਾਰਿਆਂ ਸੰਤਾਂ ਨੂੰ ਦੁਖੀ ਕਰੇਗਾ ਫਿਰ।
ਸ੍ਰੀ ਸਤਿਗੁਰ ਸੁਣ ਕਰ ਕਹਿ ਬੈਨ, ਮਨ ਸੰਤਨ ਕੇ ਤ੍ਰਾਸ ਰਹਿ ਨਾ।
ਸ੍ਰੀ ਸਤਿਗੁਰ ਸੁਣ ਕਰਕੇ ਇਉਂ, ਸ੍ਰੀ ਸਤਿਗੁਰ ਸੁਣ ਕਰ ਕਹਿ ਬੈਨ, ਮਹਾਰਾਜ ਕਹਿ ਰਹੇ ਮਨ ਸੰਤਨ ਕੇ ਤ੍ਰਾਸ ਰਹਿ ਨਾ, ਕਿ ਮਨ ਦੇ ਵਿੱਚ ਸੰਤਾਂ ਦੇ ਫਿਰ ਕਿਸੇ ਪ੍ਰਕਾਰ ਦਾ ਜਿਹੜਾ ਡਰ ਨਹੀਂ ਰਹੇਗਾ।
ਹਮਨੇ ਕਰਨੋ ਹੈ ਅਸਖੀਲੇ, ਆਏ ਅਪਰ ਕੋ ਵਿਘਨ ਨਾ ਮਿਲੇ।
ਅਸੀਂ ਤਾਂ ਇਹੋ ਜਿਹੇ ਖੇਲ ਕਰਨੇ ਨੇ ਭਾਈ, ਇਹੋ ਜਿਹੇ ਸੋ ਅਕਾਲ ਪੁਰਖ ਦੇ ਹੁਕਮ ਅਨੁਸਾਰ ਹੈ ਸਾਰਾ ਤਮਾਸ਼ਾ ਇਹ, ਆਏ ਅਪਰ ਕੋ ਵਿਘਨ ਨਾ ਮਿਲੇ, ਹੋਰ ਕੋਈ ਆ ਕਰਕੇ ਕਿਸੇ ਪ੍ਰਕਾਰ ਦਾ ਕਦੇ ਵਿਘਨ ਖੜਾ ਨਾ ਕਰੇ। ਅਸੀਂ ਇਸ ਤੋਂ ਵੀ ਉੱਪਰ ਦੀ ਐਸੀ ਗੱਲ ਕਰਾਂਗੇ ਜਿਹੜੀ ਤੁਹਾਡੀ ਵੀ ਸਮਝ ਵਿੱਚ ਨਹੀਂ ਹੈ ਹਲੇ।
ਹੋਨ ਹਾਰ ਪਰ ਨਿਸ਼ਚਾ ਕਰਨੋ, ਇਹ ਸੰਤਨ ਕੋ ਮਤ ਬਰ ਬਰਨੋ।
ਸੋ ਇਸ ਕਰਕੇ ਅਸੀਂ ਸੰਤਾਂ ਦਾ ਸ੍ਰੇਸ਼ਟ ਜਿਹੜਾ ਹੈ ਨਾ ਮਤ ਦੱਸਦੇ ਹਾਂ ਕਿ ਹੋਣ ਹਾਰ ਤੇ ਨਿਸ਼ਚਾ ਕਰਨਾ, ਜਿਹੜਾ ਵਾਹਿਗੁਰੂ ਨੇ ਲਿਖ ਦਿੱਤਾ ਉਹ ਤਾਂ ਹੋਣਾ ਹੀ ਹੈ, ਇਸ ਕਰਕੇ ਇਹ ਸਾਰਾ ਹੁਕਮ ਹੈ। ਜਿਵੇਂ ਨੌਵੇਂ ਪਾਤਸ਼ਾਹ ਨੇ ਵੀ ਬਚਨ ਕੀਤਾ ਨਾ, ਚਿੰਤਾ ਤਾਂ ਕੀ ਕੀਜੀ ਹੈ ਜੋ ਅਣਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਹੋਏ। ਇਹ ਅਣਹੋਣੀ ਨਹੀਂ, ਜੋ ਜਗਤ ਵਿੱਚ ਹੋ ਰਿਹਾ ਹੈ ਸੋ ਉਹਦੇ ਹੁਕਮ ਅਨੁਸਾਰ ਹੋ ਰਿਹਾ ਹੈ।
ਇਹੀ ਬਾਤ ਅਬਦੇ ਕਰ ਜਾਵੋ, ਤਨ ਹੰਤਾ ਤਰ ਨਹੀਂ ਡੁਲਾਵੋ।
ਇਹੀ ਗੱਲ ਹੁਣ ਦੇ ਕੇ ਜਾਣੀ ਸੰਸਾਰ ਨੂੰ, ਇਹੀ ਸਿੱਖਿਆ ਦੇ ਕੇ ਜਾਣੀ ਹੈ ਕਿ ਸਰੀਰ ਦੀ ਹੰਗਤਾ ਧਾਰ ਕੇ ਡੋਲਣਾ ਨਹੀਂ ਹੈ।
ਸੁਣ ਕਰ ਧਨ ਧਨ ਕਹਿ ਗਏ, ਗੁਰ ਰੁੱਖ ਦੇਖ ਨਾ ਸਿੱਧ ਪ੍ਰਗਟਾਏ।
ਸੁਣ ਕੇ ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਅਰਜਨ ਦੇਵ ਜੀ ਕਹਿ ਕੇ ਚਲੇ ਗਏ ਔਰ ਸਤਿਗੁਰੂ ਦਾ ਰੁੱਖ ਦੇਖ ਕੇ ਸਿੱਧ ਪ੍ਰਗਟ ਨਹੀਂ ਹੋਏ, ਨਾ ਕੋਈ ਸ਼ਕਤੀ ਦਿਖਾਈ, ਕਿਉਂਕਿ ਮਹਾਰਾਜ ਨੇ ਕਿਹਾ ਇਹ ਸਭ ਸਾਡੇ ਹੁਕਮ 'ਚ ਹੈ, ਭਾਣੇ 'ਚ ਹੈ, ਕਿਸੇ ਨੇ ਆਪਣੀ ਸ਼ਕਤੀ ਦਿਖਾਉਣੀ ਨਹੀਂ ਹੈ।
ਛਿਨ ਮੈਂ ਕੁਛ ਤੇ ਕੁਛ ਕਰ ਦੇਵੈ, ਹੇਰਤ ਜਿਨ ਕੋ ਨਰ ਗਨ ਸੇਵੈ।
ਇੱਕ ਛਿਨ ਦੇ ਵਿੱਚ ਕੁਛ ਤੇ ਕੁਛ ਕਰ ਦੇਣ, ਜਿਨ੍ਹਾਂ ਨੂੰ ਦੇਖ ਦੇਖ ਕੇ ਵੱਡੇ ਵੱਡੇ ਬੰਦੇ ਝੁੱਕ ਜਾਂਦੇ ਨੇ, ਸੇਵਾ ਕਰਦੇ ਨੇ, ਇੰਨੀਆਂ ਸ਼ਕਤੀਆਂ ਨੇ ਸਿੱਧਾਂ ਦੇ ਵਿੱਚ।
ਅਵਸਰ ਪਾਏ ਪੀਰ ਪੁਨ ਆਏ, ਕਰਾਮਾਤ ਕਾਮਲ ਸਮਧਾਏ।
ਔਰ ਸ੍ਰਿਸ਼ਟੀ ਦੇ ਉੱਤੇ ਕਿਤੇ ਇਹੀ ਦੁਨੀਆਂ ਨਹੀਂ ਹੈ, ਇੱਕ ਹੋਰ ਵੀ ਦੁਨੀਆਂ, ਜਿਵੇਂ ਭਾਈ ਵੀਰ ਸਿੰਘ ਜੀ ਨੇ ਗੁਰੂ ਨਾਨਕ ਚਮਤਕਾਰ ਕਲਗੀ ਧਰ ਚਮਤਕਾਰ ਦੇ ਸ਼ੁਰੂ 'ਚ ਲਿਖਿਆ ਨਾ, ਜਿੰਨਾ ਇਹ ਆਪਾਂ ਸੰਸਾਰ ਦੇਖਦੇ ਹਾਂ ਇੰਨਾ ਹੀ ਨਹੀਂ, ਇਸ ਤੋਂ ਹੋਰ ਵੀ ਇੱਕ ਵੱਖਰੀ ਦੁਨੀਆ ਜਿਹੜੀ ਨਜ਼ਰ ਨਹੀਂ ਆਉਂਦੀ, ਦਿਵਯੋਪਾਤ ਖਾਣੀ ਆ ਉਹ ਚਾਰ ਖਾਣੀਆਂ ਚਾਹੁੰਦੇ ਆ ਪੰਡ ਜੇਰ ਸੇਤ ਜੋਤ ਪੁੱਜ, ਪਰ ਇੱਕ ਪੰਜਵੀਂ ਖਾਣੀ ਦਿਵਯੋਪਾਤ ਖਾਣੀ ਹੈ। ਉਹ ਦਿਵਯੋਪਾਤ ਖਾਣੀ ਕਦੋਂ ਦਿਖਦੀ ਹੈ? ਕਹਿ ਨਾਨਕ ਇਹ ਨੇਤਰੰਤ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟੀ। ਜਦੋਂ ਦਿਵ ਦ੍ਰਿਸ਼ਟੀ ਖੁੱਲਦੀ ਹੈ ਤਾਂ ਦਿਵਯੋਪਾਤ ਖਾਣੀ ਨਜ਼ਰ ਆਉਂਦੀ। ਗੁਪਤ ਰੂਪ ਵਿੱਚ ਸਾਰੀਆਂ ਸ਼ਕਤੀਆਂ ਪੀਰ ਆ ਗਏ, ਮੀਆਂ ਮੀਰ ਜੀ ਵੀ ਆਏ, ਜਿਹੜੇ ਇੰਨੀਆਂ ਕਰਾਮਾਤਾਂ ਇੰਨੀਆਂ ਸ਼ਕਤੀਆਂ ਦੇ ਮਾਲਕ ਨੇ, ਉਹ ਵੀ ਆ ਕੇ ਬੇਨਤੀਆਂ ਕਰਦੇ ਨੇ, ਹੇ ਸੱਚੇ ਪਾਤਸ਼ਾਹ ਸਾਡੇ ਹੁੰਦਿਆਂ ਕਸ਼ਟ, ਸਾਡੇ ਹੁੰਦਿਆਂ ਇੰਨਾ ਕਸ਼ਟ ਆਪ ਜੀ ਝੱਲ ਰਹੇ ਹੋ, ਸਾਨੂੰ ਹੁਕਮ ਕਰੋ।
ਨਮੋ ਕਰੇ ਹੋਏ ਖਰੇ ਅਗਾਰੇ, ਕਿਉਂ ਤੁਮ ਸਹੋ ਕਸ਼ਟ ਤਨ ਭਾਰੇ।
ਆ ਕੇ ਮੱਥਾ ਟੇਕਿਆ, ਕਹਿਣ ਲੱਗੇ ਹੇ ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਇੰਨਾ ਭਾਰੀ ਕਸ਼ਟ ਕਿਉਂ ਸਹਾਰਦੇ ਹੋ ਜੀ?
ਹਤੈ ਦੁਸ਼ਟ ਕੋ ਬਿਲਮ ਨ ਲਾਵੈ, ਆਗਿਆ ਤਨਕ ਆਪ ਕੀ ਪਾਵੈ।
ਤਨਕ ਮਾਤਰ ਥੋੜੀ ਜੀ ਆਗਿਆ ਦੇ ਦਿਓ ਅਸੀਂ, ਤੁਸੀਂ ਮਾੜਾ ਜਿਹਾ ਇੱਕ ਵਾਰ ਕਹਿ ਦਿਓ, ਇਹ ਦੁਸ਼ਟ ਦਾ ਤਾਂ ਅਸੀਂ ਨਾਸ ਕਰ ਦਈਏ, ਪਰਿਵਾਰ ਸਮੇਤ ਸਾਰਾ ਕੁਛ ਉਜਾੜ ਦਈਏ ਇਹਦਾ, ਮਾੜੀ ਜੀ ਇੱਕ ਵਾਰ ਆਗਿਆ ਦੇ ਦਿਓ ਸਾਨੂੰ।
ਸਭ ਕੋ ਸਾਦਰ ਬਾ ਕਿਉ ਚਾਰੇ, ਕਿਉਂ ਤੁਮ ਨਾਨਾ ਦਿਸ਼ਟ ਨਿਹਾਰੇ।
ਮਹਾਰਾਜ ਕਹਿੰਦੇ ਨਾਨਾ ਪਣ ਵਾਲੀ ਨਿਗਾਹ ਨਾਲ ਕਿਉਂ ਦੇਖਦੇ ਹੋ? ਇੱਕ ਸਾਰੇ ਤੁਹਾਨੂੰ ਦੇਖਦਾ ਨਹੀਂ ਕਿ ਇੱਕ ਪਰਮਾਤਮਾ ਸਾਰਿਆਂ ਚ ਨਾਲੇ ਤੁਸੀਂ ਦੇਖਦੇ ਹੋ, ਫਿਰ ਤੁਸੀਂ ਸਾਰਿਆਂ ਵਿੱਚ ਵਾਹਿਗੁਰੂ ਨੂੰ ਦੇਖੋ। ਮਾੜਾ ਕਰਮ ਨਹੀਂ ਕਰਨਾ, ਕਿਸੇ ਨੂੰ ਕੁਛ ਨਹੀਂ ਕਹਿਣਾ, ਤੁਸੀਂ ਆਪਣੀ ਬਿਰਤੀ ਨਾ ਹਿਲਾਓ, ਜਿਹੜੀ ਬਿਰਤੀ ਬ੍ਰਹਮ ਗਿਆਨ ਵਿੱਚ ਆ ਉੱਥੇ ਟਿਕੇ ਰਹੋ, ਸਾਰਿਆਂ ਵਿੱਚ ਪਰਮਾਤਮਾ ਵਿਆਪਕ ਦੇਖੋ। ਇਹ ਤਾਂ ਜਿਹਦੀ ਡਿਊਟੀ ਲੱਗੇਗੀ ਨਾ ਇਹ ਸਾਰਾ ਕੁਛ ਕਰਨ ਦੀ, ਉਹੀ ਇਹ ਕਰਮ ਕਰੇਗਾ, ਉਹੀ ਸਾਡਾ ਛੇਵਾਂ ਸਰੂਪ ਖੰਡਾ ਖੜਕਾਵੇਗਾ, ਉਦੋਂ ਜਿੰਨਾ ਮਰਜ਼ੀ ਕਰ ਲਿਓ।
ਏਕ ਆਤਮਾ ਪੂਰਨ ਸਾਚੋ, ਜਗਤ ਆਕਾਰ ਜਾਨ ਸਭ ਕਾਚੋ।
ਇੱਕ ਆਤਮਾ ਹੈ ਸਾਰੇ ਕਿਤੇ ਸੱਚ ਵਿਆਪਕ, ਜਿਹੜਾ ਸੰਸਾਰ ਹੈ ਇਹ ਸਾਰਾ ਇਉਂ ਹੈ, ਜਿੰਨਾ ਵੀ ਆਕਾਰ ਹੈ ਨਾ ਇਹ ਸਾਰਾ ਕੱਚਾ ਹੈ, ਦੇਖਣ ਮਾਤਰ ਹੀ ਹੈ, ਮਿਥਿਆ ਹੈ ਸਭ ਕੁਛ। ਮਿਥਿਆ ਜਿਵੇਂ ਪਾਣੀ ਅੰਦਰ ਉਂਗਲ ਨਾਲ ਲਕੀਰ ਖਿੱਚੀਏ, ਲਕੀਰ ਬਣਦੀ ਵੀ ਜਾਂਦੀ ਨਾਲ ਨਾਲ ਮਿਟ ਵੀ ਜਾਂਦੀ ਹੈ, ਮਿਥਿਆ ਹੈ। ਅੱਜ ਤੋਂ 50 ਸਾਲ ਪਹਿਲਾਂ ਜਿਹੜੇ ਬੰਦੇ ਸੀ ਆਪਾਂ ਦੇਖਦੇ ਕਿੱਧਰ ਗਏ, ਉਹ 100 ਸਾਲ ਪਹਿਲਾਂ ਵਾਲੇ ਕਿੱਧਰ ਗਏ। ਇਸੇ ਤਰ੍ਹਾਂ ਸੰਸਾਰ ਇੱਕ ਸੁਪਨੇ ਦੀ ਤਰ੍ਹਾਂ ਹੈ।
ਹਮਨੇ ਤਨ ਤਿਆਗਨ ਮੈਂ ਐਸੀ, ਕਾਰਨ ਅਨੇਕ ਜਾਣੀਐ ਤੈਸੀ।
ਸਾਡਾ ਜਿਹੜਾ ਸਰੀਰ ਤਿਆਗਣ ਦਾ ਕੁਝ ਕਾਰਨ ਹੈ, ਇਹੋ ਜਿਹੇ ਕਾਰਨ ਨੇ, ਉਹ ਕਾਰਨ ਦੇ ਵਿੱਚ ਵੀ ਕੁਛ ਐਸੇ ਕਾਰਨ ਨੇ ਛੁਪੇ ਹੋਏ ਜਿਹੜੇ ਤੁਸੀਂ ਜਾਣ ਨਹੀਂ ਸਕਦੇ। ਕਾਰਨ ਅਨੇਕ ਜਾਣੀਐ ਤੈਸੇ, ਉਸੇ ਪ੍ਰਕਾਰ ਕਈ ਕਾਰਨ ਹਨ, ਉਹਨਾਂ ਕਾਰਨਾਂ ਨੂੰ ਲੈ ਕੇ ਅਸੀਂ ਇੱਕ ਰਸਤੇ ਨਵੇਂ ਬਣਾ ਰਹੇ ਹਾਂ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਏ। ਇਸ ਕਰਕੇ ਉਹ ਸਾਰਾ ਕਾਰਨ ਸਤਿਗੁਰੂ ਆਪ ਬਣਾ ਰਹੇ ਨੇ, ਇਸੇ ਕਾਰਨ ਤੋਂ ਤਾਂ ਹੀ ਕਾਰਜ ਬਣਨਾ ਹੈ, ਇਸੇ ਸ਼ਹੀਦੀ ਨਾਲ ਤੇ ਤੁਰਕਾਂ ਦੀਆਂ ਜੜਾਂ ਨਾਸ ਹੋਣੀਆਂ।
ਸਮਾਂ ਸੋ ਪਹੁੰਚਿਓ ਲੱਖ ਚਿੱਤ ਰਾਚੇ, ਕਰਿਓ ਚਾਹੇ ਹਮ ਸਭ ਕੋ ਸਾਚੇ।
ਉਹ ਐਸਾ ਸਮਾਂ ਪਹੁੰਚ ਗਿਆ ਹੈ, ਉਸ ਵਿੱਚ ਅਸੀਂ ਜਾਣ ਕੇ ਆਪਣਾ ਚਿੱਤ ਲਾਇਆ ਹੈ, ਕਿਉਂ ਹੁਣ ਸਮਾਂ ਆ ਗਿਆ ਹੈ, ਇਸ ਕਰਕੇ ਕਰਿਓ ਚਾਹੇ ਹਮ ਸਭ ਕੁਛ ਸਾਚੇ, ਅਸੀਂ ਸਾਰਿਆਂ ਨੂੰ ਸੱਚੇ ਕਰਨਾ ਚਾਹੁੰਦੇ ਹਾਂ।
ਆਪ ਆਪਣੇ ਥਾਨ ਸਿਧਾਵੋ, ਹਮਰੀ ਖੇਲ ਬੀਚ ਨਾ ਆਵੋ।
ਤੁਸੀਂ ਆਪੋ ਆਪਣੇ ਥਾਵਾਂ ਦੇ ਉੱਤੇ ਚਲੇ ਜਾਓ, ਸਾਡੀ ਖੇਡ ਦੇ ਵਿੱਚ ਨਾ ਆਓ, ਕਿਉਂਕਿ ਜਿਹੜੇ ਕੁਛ ਕਾਰਨ ਨੇ ਉਹਨਾਂ ਕਾਰਨਾਂ ਨੂੰ ਅਸੀਂ ਹੁਣ ਸੱਚੇ ਕਰਨਾ, ਉਹਨਾਂ ਕਾਰਨਾਂ ਨੂੰ ਸੱਚੇ ਕਰਨ ਦਾ ਸਮਾਂ ਆ ਗਿਆ। ਜਿਵੇਂ ਤੀਜੇ ਪਾਤਸ਼ਾਹ ਨੇ ਕਿਹਾ ਸੀ ਕਿ ਜੇ ਇਹ ਸੋੜ ਬੰਸ ਵਿੱਚ ਹੀ ਰੱਖਣੀ ਗੱਦੀ ਤਾਂ ਇਹਦੇ ਲਈ ਕੁਰਬਾਨੀਆਂ ਕਰਨੀਆਂ ਪੈਣੀਆਂ, ਕੁਝ ਤਾਂ ਉਹ ਸਮਾਂ ਕੁਝ ਪਹਿਲੇ ਪਾਤਸ਼ਾਹ ਨੇ ਬਚਨ ਕੀਤੇ ਸਨ, ਇਸ ਕਰਕੇ ਕੁਝ ਐਸੇ ਬਚਨ ਦੇ ਪਿਛਲੇ ਸਮਿਆਂ ਤੋਂ ਤੁਰੇ ਆ ਰਹੇ ਨੇ, ਉਹਨਾਂ ਨੂੰ ਸਤਿਗੁਰੂ ਹੀ ਜਾਣਦੇ ਨੇ ਕਿਹੜੇ ਬਚਨ ਹਨ ਉਹ।
ਸੁਣਤ ਧਨ ਕਹਿ ਕਰ ਸਭ ਗਏ, ਸਵਾਧਾਨ ਚਾਕਰ ਸਭ ਭਈ।
ਸੁਣ ਕੇ ਸਾਰੇ ਪੀਰ ਕਹਿਣ ਲੱਗੇ ਧੰਨ ਹੋ ਗੁਰੂ ਅਰਜਨ ਦੇਵ ਜੀ, ਆਪ ਧੰਨ ਹੋ, ਕਿਉਂ ਕਹਿ ਕੇ ਚਲੇ ਗਏ। ਬਾਅਦ ਵਿੱਚ ਸਾਰੇ ਸਿਪਾਹੀਆਂ ਨੂੰ ਜਾਗ ਆ ਗਈ, ਪਹਿਲਾਂ ਸਾਰੇ ਸਿਪਾਹੀਆਂ ਤੋਂ ਐਸੀ ਮਾਇਆ ਪਾਤੀ ਕਿ ਸਾਰੇ ਸੌ ਹੀ ਗਏ ਸਨ।
ਕਹੇ ਪਰਸ ਪਰ ਸੁਖਤੇ ਸਾਰੇ, ਚਲੇ ਜਾਤ ਲੱਖ ਚੰਦੂ ਮਾਰੇ।
ਸਿਪਾਹੀ ਕਹਿੰਦੇ ਆਪਸ ਵਿੱਚ ਸਾਰੇ ਸੌ ਹੀ ਗਏ ਸੀਗੇ, ਸਾਨੂੰ ਪਤਾ ਹੀ ਨਹੀਂ ਲੱਗਿਆ ਇੱਕ ਦੂਜੇ ਨੂੰ, ਇਸ ਕਰਕੇ ਚਲੇ ਜਾਤ ਲੱਖ ਚੰਦੂ ਮਾਰੇ। ਤਾਂ ਸਾਰੇ ਕਹਿੰਦੇ ਨੇ ਜੇ ਗੁਰੂ ਜੀ ਚਲੇ ਜਾਂਦੇ ਤੇ ਜਾਣ ਕੇ ਚੰਦੂ ਸਾਨੂੰ ਮਾਰਦਾ ਸਾਰਿਆਂ ਨੂੰ, ਆਪਾਂ ਤਾਂ ਬਈ ਸਾਰੇ ਸੌਂ ਗਏ ਸੀ, ਪਰ ਉਹਨਾਂ ਨੂੰ ਨਹੀਂ ਪਤਾ ਕਿ ਸਾਡੇ ਉੱਤੇ ਕੀ ਮਾਇਆ ਪੈ ਗਈ ਸੀ।
ਗਹ ਅਸ ਢਾਲ ਭਈ ਸਾਵਧਾਨੂ ਇੱਕ ਆਸਨ ਗੁਰ ਥਿਰੇ ਸਥਾਨੂ।
ਸਾਰੇ ਸਿਪਾਹੀ ਫੇਰ ਆਪਣੀਆਂ ਤਲਵਾਰਾਂ ਤੇ ਢਾਲਾਂ ਲੈ ਕੇ ਖੜੇ ਹੋ ਗਏ ਸਾਵਧਾਨ, ਪਰ ਦੇਖਿਆ ਸਤਿਗੁਰੂ ਸੱਚੇ ਪਾਤਸ਼ਾਹ ਅਡੋਲ ਇੱਕ ਰਸ ਸਮਾਧੀ ਦੇ ਵਿੱਚ ਲੀਨ ਹਨ।
ਸਕਲ ਜਾਮਨੀ ਗਈ ਬਿਹਾਈ ਦਿਵਸ ਚੜੇ ਉਠ ਪਾਪੀ ਆਏ।
ਸਾਰੀ ਰਾਤ ਜਦੋਂ ਬਤੀਤ ਹੋ ਗਏ ਦਿਨ ਚੜੇ ਤੋਂ ਪਾਪੀ ਫਿਰ ਆਇਆ ਚੰਦੂ।
ਹਿਰਦੇ ਵਿਚਾਰ ਬੜ ਹਟਵੰਤਾ ਹਿਤੇ ਕਸ਼ਟ ਤੇ ਨਹੀਂ ਬੁਲੰਤਾ।
ਹੁਣ ਮਨ ਦੇ ਅੰਦਰ ਵਿਚਾਰਦਾ ਕਿ ਮਹਾਰਾਜ ਤਾਂ ਬੜੇ ਹਠੀ ਨੇ, ਇਹ ਤਾਂ ਮਾੜੇ ਮੋਟੇ ਕਸ਼ਟ ਨਾਲ ਬੋਲਦੇ ਹੀ ਨਹੀਂ ਹਨ ਕੋਈ ਗੱਲ।
ਭੈ ਕਰ ਨਾਤਾ ਨਾਹਿਨ ਮਨ ਬਿਨਾ ਤਰਾਸਤੇ ਬਾਕ ਬਖਾਨੇ।
ਇਹ ਤਾਂ ਡਰ ਕਰਕੇ ਆਪਣੀ ਸੋ ਰਿਸ਼ਤਾ ਜਿਹੜਾ ਮੇਰੀ ਲੜਕੀ ਦਾ ਪ੍ਰਮਾਣ ਹੀ ਨਹੀਂ ਕਰ ਰਹੇ, ਬਿਨਾਂ ਕਿਸੇ ਗੱਲ ਤੋਂ ਮੰਨਦੇ ਨਹੀਂ ਹਨ, ਨਾ ਕੋਈ ਡਰਦੇ ਹੋਏ ਕੋਈ ਗੱਲ ਕਰਦੇ ਨੇ, ਇਸ ਕਰਕੇ ਇਹ ਚੰਦੂ ਨੂੰ ਬੜੀ ਔਖਿਆਈ ਹੋ ਗਈ ਇਸ ਗੱਲ ਦੀ।
ਬਾਰ ਬਾਰ ਬਾਰੇ ਬਹੁ ਬਾਰੂ ਅਤ ਤਪਤਾਏ ਥਿਰੋ ਮਜਾਰੂ।
ਬਾਰ ਬਾਰ ਬਹੁਤ ਸਾਰਾ ਤੱਤਾ ਪਾਣੀ ਉਬਾਲਿਆ, ਬਾਰ ਬਾਰ ਰੇਤਾ ਪਾਇਆ ਉਹਦੇ ਵਿੱਚ ਬੈਠੇ, ਫਿਰ ਤੱਤਾ ਰੇਤਾ ਪਾਇਆ ਟੇਕ ਕੇ ਬੈਠੇ ਨੇ, ਕੋਈ ਡੋਲਦੇ ਨੀ ਬੋਲਦੇ ਨੀ, ਗੰਭੀਰ ਹਨ ਬੜੇ।
ਪ੍ਰਾਨ ਜਾਨ ਲਗ ਹੱਥ ਪਹੁੰਚਾਵੇ ਨਹਿ ਤਿਆਗੋ ਮੈਂ ਜਿੱਤ ਨਾ ਜਾਵੇ।
ਸੋ ਇਸ ਕਰਕੇ ਪ੍ਰਾਨ ਜਾਣ ਲੱਗ ਤੱਕ ਇਹ ਆਪਣਾ ਹੱਥ ਰੱਖਣਗੇ, ਨਹਿ ਤਿਆਗੋ ਮੈਂ ਜੀਤ ਜੇ ਜਾਵੇ, ਇਸ ਕਰਕੇ ਮੈਂ ਵੀ ਨਹੀਂ ਛੱਡਦਾ ਜੇ ਜਿਉਂਦੇ ਚਲੇ ਜਾਣ ਇੱਥੋਂ।
ਆਜ ਤਪਤ ਕਰ ਲੋਹ ਵਿਸਾਲਾ ਖਰੇ ਕਰੋ ਬੋਲੇ ਤਿਸ ਕਾਲਾ।
ਇਸ ਕਰਕੇ ਅੱਜ ਕਹਿੰਦੇ ਤੱਤੀ ਕਰੋ ਲੋਹ, ਬਈ ਲੋਹ ਗਰਮ ਕਰੋ, ਚੰਦੂ ਕਹਿਣ ਲੱਗਿਆ ਸਿਪਾਹੀਆਂ ਨੂੰ। ਸੋ ਇਹਨਾਂ ਨੂੰ ਖੜੇ ਕਰੋ, ਜੋ ਜਦੋਂ ਤਦੋਂ ਮੈਂ ਕਹਾਂਗਾ ਜਦੋਂ ਬੋਲਣਗੇ ਭਾਵ ਮੰਨ ਜਾਣਗੇ, ਇਹਨਾਂ ਨੂੰ ਖੜੇ ਕਰੋ ਲੋਹ ਦੇ ਉੱਤੇ ਤਾਂ ਕਿ ਇਹਨਾਂ ਦੇ ਚਰਨ ਸੜਨ ਥੱਲਿਓਂ, ਜਾਂ ਇਹਨਾਂ ਨੂੰ ਬਿਠਾਉਣਾ ਕਰੋ ਸੇਕ ਲੱਗੇ ਜਿਸ ਕਰਕੇ ਮੰਨ ਜਾਣਗੇ।
ਇਮ ਪਾਪੀ ਨੇ ਹਿਰਦੇ ਵਿਚਾਰਾ ਨਾਤਾ ਦਿਓ ਕਿ ਕਰੋ ਸੰਘਾਰਾ।
ਇਉਂ ਪਾਪੀ ਨੇ ਮਨ ਚ ਵਿਚਾਰਿਆ ਕਿ ਜਾਂ ਤਾਂ ਰਿਸ਼ਤਾ ਲੈ ਲੈਣਗੇ ਮੇਰੀ ਲੜਕੀ ਦਾ, ਤੇ ਜਾਂ ਫਿਰ ਮੈਂ ਇਹਨਾਂ ਨੂੰ ਮਾਰ ਦਿਆਂਗਾ, ਇੱਕੋ ਹੀ ਕੰਮ ਕਰਾਂਗਾ।
ਕਹਿ ਕਰ ਦੀਰਗ ਲੋ ਮੰਗਾਈ ਤਾਰ ਉੱਪਰ ਤਾਰ ਅਗਨ ਜਲਾਈ।
ਇਉਂ ਕਹਿ ਕੇ ਸਿਪਾਹੀਆਂ ਤੋਂ ਵੱਡੀ ਸਾਰੀ ਇੱਕ ਲੋਹ ਮੰਗਵਾ ਲਈ, ਧਰ ਕੇ ਉਹਨੂੰ ਅੱਗ ਦੇ ਉੱਪਰ ਭਾਵ ਬਣਾ ਕੇ ਵੱਡੀਆਂ ਸਾਰੀਆਂ ਲੋਹਾਂ ਜਿਹੜੀਆਂ ਸਨ ਗਰਮ ਕਰਵਾਈਆਂ, ਥੱਲੇ ਅੱਗ ਬਾਲ ਦਿੱਤੀ, ਇਸ ਤਰ੍ਹਾਂ ਚੁਰਾਂ ਬਣਾ ਦਿੱਤੀਆਂ ਤਾਂ ਕਿ ਇਹਨਾਂ ਨੂੰ ਹੋਰ ਸਜ਼ਾ ਦੇ ਸਕੀਏ।
ਸਮ ਤਾਂਬੇ ਕੇ ਤਪਤ ਕਰਾਈ ਦੇਖ ਪਾਤ ਕੇ ਲੀਏ ਬੁਲਾਈ।
ਜਦੋਂ ਦੇਖਿਆ ਕਿ ਤਾਂਬੇ ਵਾਂਗੂ ਲਾਲ ਹੋ ਗਈ ਤਪ ਕੇ ਬਹੁਤ ਜ਼ਿਆਦੇ, ਉਸ ਵਕਤ ਵੀ ਹੁਣ ਮਹਾਰਾਜ ਨੂੰ ਉੱਤੇ ਖੜੇ ਕਰੀਏ ਜਾਂ ਬਿਠਾਈਏ, ਮਹਾਰਾਜ ਜੀ ਨੂੰ ਸੱਚੇ ਪਾਤਸ਼ਾਹ ਨੂੰ ਬੁਲਾ ਲਿਆ।
ਇਸ ਪਰ ਖਰੇ ਹੋ ਤਪ ਸਾਹੋ ਨਾਹੇ ਤਾਂ ਨਾਤਾ ਲੈਬੇ ਚਾਹੋ।
ਸੋ ਕਹਿਣ ਲੱਗੇ ਇਹਦੇ ਉੱਤੇ ਖੜੇ ਹੋ ਜਾਓ, ਨਹੀਂ ਤਾਂ ਮੇਰੀ ਲੜਕੀ ਦਾ ਨਾਤਾ ਪ੍ਰਵਾਨ ਕਰ ਲਓ, ਨਹੀਂ ਤਾਂ ਇਹ ਲੋਹ ਦੇ ਉੱਤੇ ਤੁਸੀਂ ਖੜੇ ਹੋ ਜਾਓ।
ਗੁਰੂ ਨਾ ਉੱਤਰ ਦੀਨਸ ਕੋਈ ਲੋਹ ਅਰੁੱਡਣ ਉਰਮੈ ਹੋਈ।
ਮਹਾਰਾਜ ਨੇ ਕੋਈ ਉੱਤਰ ਹੀ ਨਹੀਂ ਦਿੱਤਾ, ਕਹਿਣ ਲੱਗੇ ਸੀ ਲੋਹ ਦੇ ਉੱਤੇ ਆਪੇ ਹੀ ਚੜ ਜਾਵਾਂਗੇ, ਆਪੇ ਹੀ ਖੜੇ ਹੋ ਜਾਵਾਂਗੇ। ਮਨ ਦੇ ਵਿੱਚ ਇਹੀ ਗੱਲ ਲਿਆਂਦੀ, ਇਹਨੂੰ ਭਾਵ ਦੁਸ਼ਟ ਨੂੰ ਮੱਥੇ ਹੀ ਨਹੀਂ ਲਾਉਂਦੇ, ਬੁਲਾਉਂਦੇ ਹੀ ਨਹੀਂ, ਜੋ ਕਹੀ ਜਾਂਦਾ ਉਸੇ ਪ੍ਰਕਾਰ ਕਰੀ ਜਾਂਦੇ ਨੇ, ਕਰਾਉਣ ਵਾਲੇ ਵੀ ਆਪ ਹੀ ਨੇ। ਬੜੀਆਂ ਗੰਮੀ ਖੇਡਾਂ ਨੇ ਸਾਧ ਸੰਗਤ, ਇਹ ਕਿਸੇ ਦੀ ਸਮਝ ਤੋਂ ਪਰੇ ਹਨ।
ਆਦ ਚੰਡਾਲ ਜੈ ਕਿਨੋ ਨਿਹਾਰੀ ਸਭਿਨ ਹਾਹਾਕਾਰ ਉਚਾਰੀ।
ਪਹਿਲਾਂ ਵੀ ਬਹੁਤ ਲੋਕ ਐਸੇ ਚੰਡਾਲ ਹੋਏ ਨੇ, ਪਰ ਉਹ ਕਹਿੰਦੇ ਵੀ ਐਸਾ ਕਦੇ ਜ਼ੁਲਮ ਅਸੀਂ ਨਹੀਂ ਦੇਖਿਆ, ਹਾਹਾਕਾਰ ਮੱਚ ਗਈ ਵੀ ਇੰਨਾ ਜ਼ੁਲਮ ਹੁੰਦਾ ਮਨੁੱਖੀ ਸਰੀਰ ਦੇ ਉੱਤੇ ਅਸੀਂ ਕਦੇ ਦੇਖਿਆ ਨਹੀਂ ਹੈ।
ਇਹ ਚੰਡਾਲਣ ਤੇ ਅਤ ਪਾਪੀ ਹਿਰਦੇ ਨਾ ਕਰਨਾ ਕੈਸੋ ਵਿਆਪੀ।
ਇਹਦੇ ਮਨ ਚ ਤਾਂ ਮਾੜੀ ਜੀ ਵੀ ਕਰਨਾ ਨਹੀਂ ਆਉਂਦੀ, ਇਹ ਤਾਂ ਚੰਡਾਲਾਂ ਤੋਂ ਵੀ ਚੰਡਾਲ ਆਦਮੀ ਨਿਕਲਿਆ, ਚੰਡਾਲ ਵੀ ਇਦੋਂ ਚੰਗੇ ਹੋਣਗੇ, ਇੰਨਾ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਸ਼ਟ ਦੇਣ ਵਾਲਾ ਬੰਦਾ ਇਹ।
ਚੜੇ ਲੋਹ ਪਰ ਪੇਥਿਰ ਠਾਂਡੇ ਦੇਖ ਦੇਖ ਸਿੱਖਣ ਦੁੱਖ ਬਾਡੇ।
ਮਹਾਰਾਜ ਜੀ ਨੇ ਲੋਹ ਦੇ ਉੱਤੇ ਚਰਨ ਰੱਖੇ ਆਪਣੇ, ਦੇਖ ਦੇਖ ਕੇ ਸਾਰੇ ਸਿੱਖਾਂ ਦੇ ਮਨ ਦੇ ਜਿਹੜੇ ਪੰਜੇ ਸਿੱਖ ਨੇ ਉਹਨਾਂ ਦਾ ਦੁੱਖ ਵੱਧ ਰਿਹਾ ਹੈ।
ਜਹੈ ਜਾਨ ਢਿੱਗ ਜਾਨ ਨਾ ਦੇਤੇ ਰਸਨ ਬਾਦੇ ਦਿੜ ਕਰ ਲੇਤੇ।
ਜਾਣਾ ਚਾਹੁੰਦੇ ਨੇ ਨੇੜੇ ਪਰ ਜਾਣ ਨਹੀਂ ਦਿੰਦੇ ਸਿੱਖਾਂ ਨੂੰ, ਕਿਉਂ? ਉਹ ਰੱਸਿਆਂ ਦੇ ਨਾਲ ਕੱਸ ਕੇ ਸਿੱਖ ਬੰਨ੍ਹ ਦਿੱਤੇ। ਇਹ ਵੀ ਇੱਕ ਐਸਾ ਕੌਤਕ ਹੈ ਜਦੋਂ ਚਰਨ ਰੱਖੇ ਹੋਣਗੇ ਲੋਹ ਦੇ ਉੱਤੇ, ਜਾਂ ਤਾਂ ਫਿਰ ਪੂਰਾ ਛਣਕਾਟਾ ਪੈਂਦਾ ਜਿਵੇਂ ਆਪਾਂ ਗਰਮ ਕਰਕੇ ਕੋਈ ਤੇਲ ਜਾਂ ਘਿਓ ਉਹਦੇ ਵਿੱਚ ਜਦੋਂ ਕੋਈ ਚੀਜ਼ ਪਾਉਂਦੇ ਹਾਂ ਤਲਣ ਵਾਸਤੇ, ਤਾਂ ਇਸ ਤਰੀਕੇ ਦੇ ਨਾਲ ਬਹੁਤ ਜ਼ਬਰਦਸਤ ਛਣਕਾਟਾ ਪੈਂਦਾ ਕਿ ਚਰਨਾਂ ਦਾ ਉੱਪਰ ਰੱਖਣਾ, ਉਹਨਾਂ ਦਾ ਸੜਨਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਚਰਨ ਟੇਕਦਿਆਂ ਹੀ ਊਂ ਤਾਂ ਲੋਹ ਠਰ ਵੀ ਸਕਦੀ ਆ, ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਹੁਕਮ ਕਰ ਦਿੱਤਾ ਅੱਗ ਨੂੰ ਕਿ ਤੂੰ ਆਪਣਾ ਸੁਭਾਅ ਨਹੀਂ ਪਲਟਾਉਣਾ, ਸਾਡਾ ਹੁਕਮ ਹੈ।
ਅਗਨ ਵਿਪਰਜੈ ਸੀਲ ਕਹਿਓ ਹੈ ਡਰਤ ਗੁਰੂ ਤੇ ਤੇਜ ਹਰਿਓ ਹੈ।
ਲਿਖਿਆ ਕਿ ਅੱਗ ਨੇ ਆਪਣਾ ਸੁਭਾਅ ਹੀ ਸੀਲ ਕਰ ਲਿਆ ਮਹਾਰਾਜ ਨੂੰ। ਕਿਉਂ? ਦੋਸ਼ ਲੱਗਦਾ ਇਸ ਗੱਲ ਦਾ ਕਿ ਸੱਚੇ ਪਾਤਸ਼ਾਹ ਤੁਸੀਂ ਤਾਂ ਸਾਡੇ ਰਚਣਹਾਰ ਹੋ, ਬਣਾਉਣਹਾਰ ਹੋ, ਅਸੀਂ ਤੁਹਾਨੂੰ ਹੀ ਦੁੱਖ ਦੇਣ ਨੂੰ ਬਣੇ ਹਾਂ। ਇਸ ਕਰਕੇ ਅੱਗ ਨੇ ਆਪਣਾ ਸੁਭਾਅ ਬਦਲ ਦਿੱਤਾ।
ਤਉ ਗੁਰੂ ਪਗ ਤਰਵਾ ਜਾ ਰੇ ਪਾਪੀ ਬੈਠਿਓ ਸਮੁੱਖ ਨਿਹਾਰੇ।
ਤਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਨਹੀਂ ਸੁਭਾਅ ਬਦਲਣਾ, ਜੋ ਅਸੀਂ ਕਹਿੰਦੇ ਉਸੇ ਤਰ੍ਹਾਂ ਕਰੋ। ਮਹਾਰਾਜ ਸੱਚੇ ਪਾਤਸ਼ਾਹ ਚਰਨਾਂ ਦੇ ਤਲੂਏ ਤਲੀਆਂ ਜਿਹੜੀਆਂ ਸੀ ਉਹ ਥੱਲੇ ਸੜ ਗਈਆਂ, ਔਰ ਪਾਪੀ ਬੈਠਾ ਦੇਖ ਕੇ ਖੁਸ਼ ਹੁੰਦਾ ਕਿ ਇਹਨਾਂ ਨੂੰ ਮੈਂ ਕਸ਼ਟ ਦੇ ਰਿਹਾ ਹਾਂ। ਸੋ ਇਸ ਤਰ੍ਹਾਂ, ਸੋ ਜਦੋਂ ਮਹਾਰਾਜ ਨੇ ਚਰਨ ਉੱਪਰ ਰੱਖੇ ਤਾਂ ਕਿੰਨਾ ਉਹ ਸਮਾਂ ਹੋਵੇਗਾ, ਲਾਲ ਅੱਗ ਵਰਗੀਆਂ ਤਵੀਆਂ ਉਹਦੇ ਉੱਤੇ ਚਰਨ ਰੱਖਣਾ ਕਿੰਨਾ ਔਖਾ ਲੱਗਦਾ ਹੈ।
ਹੁਣ ਕਹਿ ਕਰ ਤਰ ਅਗਨ ਜਰਾਏ ਪੂਰਬ ਕੇ ਸੰਸਾਰ ਤਪਤਾਏ।
ਸੋ ਪਹਿਲਾਂ ਕਹਿ ਕੇ ਫਿਰ ਉਸੇ ਵਕਤ ਵੀ ਪਹਿਲਾਂ ਵਰਗੀ ਫਿਰ ਲਾਲ ਕਰੋ, ਫਿਰ ਅੱਗ ਬਾਲੋ ਥੱਲੇ, ਫਿਰ ਉਸ ਵਕਤ ਉਹ ਥੱਲੇ ਅੱਗ ਬਾਲ ਕੇ ਲੱਕੜਾਂ ਪਾ ਪਾ ਕੇ ਫਿਰ ਤਵੀ ਲਾਲ ਕੀਤੀ।
ਜਿਤ ਬਾਛਤ ਹੋਏ ਦੁੱਖ ਤੇ ਦੀਨ ਮਨ ਨਾਤਾ ਡਰ ਚਿਤ ਚੀਨ।
ਚਿੱਤ ਦੇ ਵਿੱਚ ਚਾਹੁੰਦਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਡਰਦੇ ਹੋਏ ਹੁਣ ਨਾਤਾ ਪ੍ਰਵਾਨ ਕਰ ਲੈਣਗੇ, ਹੁਣ ਦੁਖੀ ਹੋਣਗੇ, ਹੁਣ ਮੰਨ ਜਾਣਗੇ। ਪਰ ਮਹਾਰਾਜ ਸੱਚੇ ਪਾਤਸ਼ਾਹ ਬਾਰੇ ਦੇਖੋ ਇੰਨਾ ਅਗਿਆਨੀਆਂ ਜਾਣਦਾ ਹੀ ਨਹੀਂ ਕਿ ਸੱਚੇ ਪਾਤਸ਼ਾਹ ਕਿੰਨੇ ਉੱਚੇ ਨੇ, ਕਿੰਨੇ ਵੱਡੇ ਨੇ। ਇਹ ਤਾਂ ਹੁਣ ਤੱਕ ਲੋਕਾਂ ਨੂੰ ਸਮਝ ਨਹੀਂ ਲੱਗੀ, ਉਹ ਚੰਦੂ ਵਰਗਿਆਂ ਨੂੰ ਕੀ ਲੱਗਣੀ ਹੈ, ਚੰਦੂ ਨੂੰ ਲੱਗੀ, ਹੁਣ ਦੇ ਲੋਕਾਂ ਨੂੰ ਨਹੀਂ ਬਹੁਤਿਆਂ ਨੂੰ ਪਤਾ ਕਿ ਮਹਾਰਾਜ ਸੱਚੇ ਪਾਤਸ਼ਾਹ ਕਿੰਨੇ ਵੱਡੇ ਆ। ਇਹ ਤਾਂ ਸਿਰਫ ਚੰਦ ਬੰਦਿਆਂ ਨੂੰ ਪਤਾ ਜਿਹੜੇ ਕਿ ਸੱਚੇ ਪਾਤਸ਼ਾਹ ਬਾਰੇ ਸਮਝ ਸਕਦੇ ਆ।
ਇਸ ਦਿਨ ਸਤਿਗੁਰ ਕਛੂ ਨਾ ਬੋਲੇ ਤਪਤ ਲੋਹ ਪਰ ਥਿਰੇ ਅਡੋਲੇ।
ਉਸ ਦਿਨ ਸਤਿਗੁਰੂ ਜੀ ਕੁਛ ਨਹੀਂ ਬੋਲੇ, ਤਪਦੀ ਹੋਈ ਲੋਹ ਦੇ ਉੱਤੇ ਜਾਂ ਤਾਂ ਖੜੇ ਜਾਂ ਬੈਠ ਗਏ। ਪਰ ਜਿੰਨਾ ਜਿੰਨਾ ਸੋ ਚੰਦੂ ਜਿਵੇਂ ਕਹਿੰਦਾ ਰਿਹਾ, ਮਹਾਰਾਜ ਨੇ ਅੱਗਿਓਂ ਕੋਈ ਜਵਾਬ ਨਹੀਂ ਦਿੱਤਾ, ਸਿਰਫ ਆਪਣੇ ਸਰੀਰ ਨੂੰ ਕਸ਼ਟ ਦਿੱਤਾ। ਔਰ ਆਉਣ ਵਾਲੇ ਸਮੇਂ ਵਿੱਚ ਇਹਨਾਂ ਸ਼ਹੀਦੀਆਂ ਦਾ ਸਿੱਖਾਂ ਨੂੰ ਲਾਭ ਹੋਇਆ।
ਜਰਤ ਚਰਮ ਆਪਣੋ ਦਿਖਰਾਵੈ ਅਗਨ ਤਾਪ ਤੇ ਪੀਰ ਨ ਪਾਵੈ।
ਜਲਦਾ ਹੋਇਆ ਸਰੀਰ ਦਿਖਾ ਰਹੇ ਨੇ ਅਗਨੀ ਦੇ ਤਾਪ ਕਰਕੇ, ਉਹਦੀ ਗਰਮੈਸ਼ ਕਰਕੇ ਆਪਣੇ ਸਰੀਰ ਨੂੰ ਜਾਲ ਰਹੇ ਨੇ, ਸਹਾਰ ਵੀ ਰਹੇ ਨੇ।
ਅੱਜ ਮਤ ਨੈ ਜਾਣੈ ਕਿਮ ਇਹੇ ਪਰੇ ਫੁਲਹੇ ਸਗਰੇ ਦੇਹੀ।
ਸੋ ਇਹ ਨਹੀਂ ਜਾਣਦੇ ਕਿ ਇਹ ਵੀ ਇੱਕ ਅਜਮਤ ਹੈ, ਇਹ ਐਸੀ ਅਜਮਤ ਹੈ, ਇੱਕ ਐਸੀ ਚੀਜ਼ ਹੈ। ਪਰੇ ਫਲੂਹੇ ਸਗਰੀ ਦੇਹੀ, ਸਾਰੀ ਦੇਹੀ ਦੇ ਉੱਤੇ ਫਲੂਹੇ ਪੈ ਜਾਣੇ, ਤੱਤੀ ਤਵੀ ਤੇ ਬੈਠਣਾ, ਪਾਣੀ 'ਚ ਉੱਬਲਣਾ, ਰੇਤਾ ਪਵਾਉਣਾ, ਇੰਨੇ ਦਿਨ ਦੇ ਕਸ਼ਟ ਸਹਾਰ ਰਹੇ ਨੇ, ਕੋਈ ਤੱਤੀ ਮਾੜੀ 'ਚ ਉਂਗਲੀ ਲਾ ਕੇ ਤਾਂ ਦਿਖਾਵੇ ਤਵੇ ਨੂੰ। ਸੋ ਜਿਵੇਂ ਕੋਈ ਪੁਰਾਣਿਆਂ ਸਮੇਂ ਦੀ ਗੱਲ ਹੈ, ਬੜੀ ਦੱਸਦੇ ਸੀ ਪੁਰਾਣੇ ਬੰਦੇ ਕਿ ਲਾਹੌਰ ਵੱਲ ਵੀ ਕੋਈ ਬੰਦਾ ਕਹਿਣ ਲੱਗਿਆ, ਮੈਂ ਬਹੁਤ ਸਾਲ ਪਹਿਲਾਂ ਦੀ ਗੱਲ ਦੱਸਦੇ, 50 ਸਾਲ ਪੁਰਾਣੀ ਗੱਲ ਹੋਣੀ, 60 ਸਾਲ, ਕੋਈ ਬੰਦਾ ਕਹੇ ਮੈਂ ਗੁਰੂ ਅਰਜਨ ਦੇਵ ਜੀ ਹਾਂ, ਤਾਂ ਪਿੰਡ ਦੇ ਜਿਹੜੇ ਲੜਕੇ ਸੀ ਚੰਗੇ ਗੁਰਸਿੱਖ, ਉਹ ਕਹਿਣ ਲੱਗੇ, ਜਾਣ ਬੁੱਝ ਕੇ ਉਹਨਾਂ ਨੇ ਇੱਕ ਪਾਲਕੀ ਬਣਵਾ ਲਈ, ਪਾਲਕੀ ਬਣਵਾ ਕੇ ਕਹਿੰਦੇ ਤੁਸੀਂ ਇਹ 'ਚ ਬੈਠੋ, ਅਸੀਂ ਥੋੜ੍ਹਾ ਨਗਰ ਕੀਰਤਨ ਲੈ ਕੇ ਜਾਣਾ। ਸਾਰੇ ਪਿੰਡ ਦੇ ਜੀ ਘੁਮਾ ਘੁਮਾ ਕੇ ਉਹ ਲੰਗਰ 'ਚ ਲਿਆਏ ਜਿੱਥੇ ਲੋਹ ਬਲਦੀ ਸੀ। ਉਦਣ ਗੁਰੂ ਸਾਹਿਬ ਦਾ ਗੁਰਪੁਰਬ ਸੀ, ਲਿਆ ਕੇ ਲੋਹ ਵਾਲੇ ਪਾਸੇ ਉਹ ਪਾਲਕੀ ਦਾ ਮੂੰਹ ਕਰਕੇ ਕਹਿੰਦੇ ਇੱਥੇ ਚਰਨ ਪਾਓ ਤੁਸੀਂ ਗੁਰੂ ਅਰਜਨ ਦੇਵ ਜੀ ਹੋ। ਜਦੋਂ ਉਹ ਕਹੇ ਨਹੀਂ ਮੈਂ ਗੁਰੂ ਅਰਜਨ ਦੇਵ ਜੀ, ਕਹਿੰਦੇ ਤੁਸੀਂ ਕਿਹਾ ਕਿਉਂ? ਕਹਿੰਦੇ ਮੈਂ ਤਾਂ ਊਈ ਵਡਿਆਈ ਕਰਾਉਣ ਨੂੰ ਕਿਹਾ ਸੀ। ਕਹਿੰਦੇ ਨਹੀਂ ਨਹੀਂ ਹੁਣ ਚਰਨ ਪਾ ਕੇ ਦਿਖਾਓ। ਫਿਰ ਜ਼ਬਰਦਸਤੀ ਲੋਹ 'ਤੇ ਸੁੱਟਤਾ, ਫਿਰ ਰੌਲਾ ਪਾਉਂਦਾ ਦੌੜ ਗਿਆ। ਇਸ ਕਰਕੇ ਗੁਰੂ ਅਰਜਨ ਦੇਵ ਜੀ ਬਣਨਾ, ਆਪਣੇ ਆਪ ਨੂੰ ਸਤਿਗੁਰੂ ਕਹਾਉਣਾ, ਆਪਣੇ ਆਪ ਨੂੰ ਗੁਰੂ ਕਹਾਉਣਾ, ਉਹ ਜਿਹੜੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਨੇ, ਤੁੱਛ ਜਿਹੇ ਜੀਵ ਉਹ ਆਪਣੇ ਆਪ ਨੂੰ ਸਤਿਗੁਰੂ ਜਿਹੜੇ ਲੋਕ ਕਹਾਉਂਦੇ ਨੇ, ਉਹ ਜਿਹੜੇ ਕਹਿੰਦੇ ਨੇ ਮੈਂ ਸਤਿਗੁਰੂ ਹਾਂ, ਉਹ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸਕ ਮਾਤਰ ਵੀ ਹੈ ਨਹੀਂ ਗੇ, ਉਹਨਾਂ 'ਚ ਕੋਈ ਤਾਕਤ ਵੀ ਨਹੀਂ। ਜੇ ਇੰਨੀ ਸ਼ਕਤੀ ਆ, ਤੱਤੀ ਤਵੀ 'ਤੇ ਸਿਰਫ ਉਂਗਲ ਰੱਖ ਕੇ ਦਿਖਾ ਦੇਣ। ਉਹ ਇਸ ਕਰਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਸ਼ਹੀਦਾਂ ਦੇ ਸਰਤਾਜ, ਸੱਚੇ ਸਤਿਗੁਰੂ। ਝੂਠੇ ਸਤਿਗੁਰੂ ਤਾਂ ਦੁਨੀਆਂ ਅੰਦਰ ਬਥੇਰੇ ਨੇ, ਪਰ ਸਾਡੇ ਸੱਚੇ ਸਤਿਗੁਰੂ ਹਨ।
ਫੇਰ ਨਹੀਂ ਪਰਤੀਤ ਉਪਾਵੈ ਜਾਂ ਤੇ ਆਪਣੇ ਦੁੱਖ ਦੇਖ ਰਾਵੈ।
ਸੋ ਦੇਖ ਕਰਕੇ ਇਹ ਇਸ ਨੂੰ ਪ੍ਰਤੀਤ ਨਹੀਂ ਆਉਂਦੀ, ਭਰੋਸਾ ਨਹੀਂ ਆਉਂਦਾ, ਜਿਸ ਕਰਕੇ ਆਪਣੇ ਮਹਾਰਾਜ ਸੱਚੇ ਪਾਤਸ਼ਾਹ ਇੰਨਾ ਦੁੱਖ ਦਿਖਾ ਰਹੇ ਨੇ। ਇਸ ਕਰਕੇ ਇੱਥੋਂ ਤੱਕ ਦਾ ਭਾਵ ਇਹ ਹੈ ਕਿ ਕਿਵੇਂ ਇਹ ਲੋਕ ਕਰਾਮਾਤਾਂ ਨਾ ਸਮਝ ਲੈਣ, ਸਾਰੇ ਪਿੰਡ ਦੇ ਫਰੂਹੇ ਸੜਦਾ ਮਾਸ ਦਿਖਾ ਰਹੇ ਨੇ, ਅਤੇ ਜੋ ਇਹਨਾਂ ਨੂੰ ਵੇਖ ਕੇ ਪ੍ਰਤੀਤ ਦੇ ਘਰ ਵਿੱਚ ਨਾ ਆ ਜਾਣ ਕਿ ਆਪ ਗੋਬਿੰਦ ਰੂਪ ਹਨ। ਇਸੇ ਕਰਕੇ ਤਾਂ ਉਹਨਾਂ ਨੂੰ ਦਿਖਾਉਂਦੇ ਨਹੀਂ ਕੁਛ ਕਿ ਸ਼ਰਧਾ ਨਾ ਬਣ ਜਾਵੇ। ਜੇ ਸ਼ਰਧਾ ਬਣ ਗਈ ਤਾਂ ਉਹ ਤਾਂ ਚਰਨੀ ਪੈ ਜਾਵੇਗਾ। ਜਿਹੜਾ ਉਹਨਾਂ ਤੋਂ ਕਰਮ ਕਰਾਉਣਾ ਹੈ ਉਹ ਵੀ ਵਾਹਿਗੁਰੂ ਨੇ ਕਰਾਉਣਾ ਹੁੰਦਾ। ਇਹ ਵੀ ਬੜੀ ਡੂੰਘੀ ਚੀਜ਼ ਹੈ ਕਿ ਜੇ ਤੋਂ ਕਰਮ ਕਰਾਉਣਾ ਉਹਨੂੰ ਸ਼ਰਧਾ ਪੈਦਾ ਹੀ ਨਹੀਂ ਹੋਣ ਦਿੰਦੇ, ਅਤੇ ਜਿਹਨੂੰ ਕਰਮ ਨਹੀਂ ਕਰਾਉਣਾ ਉਹਦੇ ਅੰਦਰ ਭਾਵਨਾ ਪੈਦਾ ਕਰ ਦਿੰਦੇ ਨੇ। ਇਹ ਵੀ ਪਰਮੇਸ਼ਰ ਦੀਆਂ ਖੇਡਾਂ ਹਨ ਸਾਰੀਆਂ।
ਰਹੇ ਜਾਮ ਲੱਗ ਠਾਂਡੇ ਉਪਰ ਪੁਨ ਉਤਰ ਆਏ ਫਿਰ ਗੁਰੂ ਉਪਰ।
ਫਿਰ ਰਹੇ ਜਾਮ ਲੱਗ ਠਾਂਡੇ ਉੱਪਰ, ਇੱਕ ਪਹਿਰ ਤੱਕ ਮਹਾਰਾਜ ਸੱਚੇ ਪਾਤਸ਼ਾਹ ਉੱਪਰ ਰਹੇ, ਫਿਰ ਉਹਨੂੰ ਉਤਰਾਏ ਥਿਰ ਗੁਰਭੂ ਪਰ, ਫਿਰ ਧਰਤੀ ਦੇ ਉੱਤੇ ਉਤਰੇ ਆਏ ਮਹਾਰਾਜ ਸੱਚੇ ਪਾਤਸ਼ਾਹ। ਕਹਿਣ ਲੱਗਿਆ ਹੁਣ ਥੱਲੇ ਉਤਰੇ ਆਓ ਤੁਸੀਂ।
ਪੰਚੋ ਹਿਰਦੇ ਬਹੁ ਚਿਤਹਿ ਉਪਾਇਆ ਬੋਲਿਓ ਨਹੀਂ ਤਰਾਸ ਨਾ ਪਾਇਆ।
ਹੁਣ ਚਿਤਵ ਦਾ ਕਈ ਪ੍ਰਕਾਰ ਦੇ ਉਪਾਵਾਂ ਨੂੰ ਕਿ ਇਹ ਤਾਂ ਹੁਣ ਵੀ ਨਹੀਂ ਡਰੇ, ਮੇਰੇ ਕੋਲੋਂ ਡਰਦੇ ਹੀ ਨਹੀਂ ਹਨ ਸੱਚੇ ਪਾਤਸ਼ਾਹ।
ਕੌਣ ਯਤਨ ਕਰ ਇਸੈ ਮਨਾਵੋ ਕੋ ਸੰਕਟ ਐਸੋ ਦਿਖ ਰਾਵੋ।
ਕਿਹੜਾ ਯਤਨ ਕਰਕੇ ਇਹਨਾਂ ਨੂੰ ਮਨਾਵਾਂ, ਕਿਹੜਾ ਇਹਨਾਂ ਨੂੰ ਦੁੱਖ ਦੇਵਾਂ ਹੈ ਜਿਹੜਾ ਅੱਗੇ ਹਾਂ ਕਰਦੇ ਹਨ ਰਿਸ਼ਤੇ ਲਈ।
ਜਿਸ ਤੇ ਅਧਿਕ ਤਰਾਸ ਕੋ ਪਾਏ ਬੋਲੇ ਤਤ ਛਿਨ ਮੋਨ ਹਟਾਏ।
ਸੋ ਜਿਸ ਕਰਕੇ ਬਹੁਤਾ ਡਰ ਪ੍ਰਾਪਤ ਕਰਨ ਤੇ ਤਤ ਛਿਨ ਬੋਲ ਪੈਣ, ਆਪਣੇ ਮੂੰਹ ਦਾ ਮੌਨ ਤੋੜ ਦੇਣ ਅਤੇ ਮੇਰੇ ਨਾਲ ਗੱਲ ਕਰਨ, ਇਹ ਤਾਂ ਮੇਰੇ ਨਾਲ ਗੱਲ ਹੀ ਨਹੀਂ ਕਰਦੇ।
ਇਹ ਬੜ ਧਰਮੀ ਧਰਮ ਸੰਭਾਰੈ ਪ੍ਰਾਨ ਜਾਤ ਲੋ ਨਹੀਂ ਨਿਵਾਰੈ।
ਇਹ ਤਾਂ ਬੜੇ ਧਰਮੀ ਨੇ, ਧਰਮ ਨੂੰ ਸੰਭਾਲਦੇ ਕਿਵੇਂ ਨੇ ਦੇਖੋ, ਔਰ ਪ੍ਰਾਣ ਜਾਣ ਤੱਕ ਇਹ ਨਹੀਂ ਆਪਣੇ ਆਪ ਧਰਮ ਨੂੰ ਖਤਮ ਕਰਨਾ ਚਾਹੁੰਦੇ।
ਜਾਂ ਤੇ ਧਰਨ ਧਰਮ ਹਰਨ ਕੋ ਤਰਾਸਾ ਦਿਖਰਾਵੋ ਪੁਨ ਪੁਰਵੋ ਆਸਾ।
ਧਰਮੀ ਬੰਦਾ ਪਹਿਲਾਂ ਨਹੀਂ ਬੋਲਦਾ, ਧਰਮੀ ਬੰਦੇ ਦਾ ਜਦੋਂ ਧਰਮ ਨਾਸ ਹੁੰਦਾ ਤਾਂ ਉਹ ਉਦੋਂ ਰੌਲਾ ਪਾਉਂਦਾ। ਇਸ ਕਰਕੇ ਮੈਂ ਇਹਨਾਂ ਦਾ ਧਰਮ ਨਾਸ ਕਰਾਂ ਪਹਿਲਾਂ, ਫਿਰ ਮੇਰੀ ਆਸ ਪੂਰੀ ਹੋ ਸਕਦੀ ਹੈ।
ਹਿਮ ਨਿਸ਼ਚੇ ਕਰ ਮੂਰਖ ਮਾਨੀ ਕਹੀ ਸਿਪਾਹਨ ਕੇ ਸੰਗ ਬਾਨੀ।
ਇਉਂ ਨਿਸ਼ਚਾ ਕਰਕੇ ਮੂਰਖ ਹੰਕਾਰੀ ਨੇ ਆਪਣੇ ਸਿਪਾਹੀਆਂ ਨੂੰ ਇਹ ਗੱਲ ਕਹੀ।
ਇੱਕ ਚੱਲ ਜਾਓ ਚੰਡਾਲਨ ਪਾਸ ਆਜ ਭਈ ਕੋ ਗਊ ਬਿਨਾਸ।
ਕਹਿੰਦੇ ਇੱਕ ਜਣਾ ਸਿਪਾਹੀ ਚੰਡਾਲਾਂ ਦੇ ਕੋਲ ਜਾਓ, ਜਿਹੜੀ ਗਊ ਅੱਜ ਨਵੀਂ ਨਵੀਂ ਮਰੀ ਹੋਵੇ।
ਤਿਸ ਕੋ ਚਰਮ ਉਤਾਰਤ ਲਿਆਵੋ ਸਭ ਸਰੀਰ ਉਸ ਕੋ ਮਡਵਾਵੋ।
ਕਹਿੰਦੇ ਗਊ ਦਾ ਜਿਹੜਾ ਚੰਮ ਹੈ ਨਾ ਉੱਪਰਲਾ ਉੱਪਰਲਾ ਲਹਾ ਕੇ ਚੰਡਾਲਾਂ ਤੋਂ ਲਿਆਓ, ਤੇ ਗਊ ਦੇ ਚੰਮ ਦੇ ਵਿੱਚ ਇਹਨਾਂ ਦੇ ਸਰੀਰ ਨੂੰ ਮੈਂ ਬੰਦ ਕਰ ਦਿਆਂਗਾ, ਚਾਰੇ ਪਾਸੋਂ ਸਿਉਂ ਦਿਆਂਗਾ, ਇਹਦੇ ਨਾਲ ਇਹਨਾਂ ਦਾ ਧਰਮ ਭ੍ਰਿਸ਼ਟ ਹੋ ਜਾਵੇਗਾ। ਧਰਮੀ ਬੰਦੇ ਜਦੋਂ ਧਰਮ ਜਾਣ ਲੱਗਦਾ ਉਦੋਂ ਉਹ ਡਰ ਜਾਂਦਾ ਹੈ।
ਸਤਿਗੁਰ ਸਰੋਣ ਸੁਣਾਏ ਬਖਾਨਾ ਹੋਰ ਹੋਤ ਲਿਆਵੋ ਇਸ ਥਾਨਾ।
ਸਤਿਗੁਰੂ ਸੱਚੇ ਪਾਤਸ਼ਾਹ ਦੇ ਕੰਨਾਂ 'ਚ ਸੁਣਦਿਆਂ ਭਾਵ ਮਹਾਰਾਜ ਨੂੰ ਸੁਣਾ ਕੇ ਵੀ ਨਾਲ ਸਿਪਾਹੀਆਂ ਨੂੰ ਕਹਿ ਰਿਹਾ ਕਿ ਸਵੇਰ ਹੁੰਦਿਆਂ ਸਾਰ ਤੁਸੀਂ ਜਾ ਕਰਕੇ ਨਾ ਇਹ ਲੈ ਕੇ ਆਉਣਾ, ਔਰ ਗਊ ਦੀ ਜਿਹੜਾ ਖੱਲ ਹੈ ਉਹ ਮਰੀ ਹੋਈ ਗਊ ਦੀ ਖੱਲ ਉਤਰਵਾ ਕੇ ਚੰਡਾਲਾਂ ਤੋਂ ਲੈ ਕੇ ਆਓ।
ਬੈਠ ਨਿਕਟ ਦੁੱਖ ਦਿਓ ਮਹਾਨੋ ਧਰਮ ਵਿਗਾਰ ਪ੍ਰਾਨ ਪੁਨ ਹਾਨੋ।
ਨੇੜੇ ਬੈਠ ਕੇ ਮਹਾਨ ਦੁੱਖ ਦੇਵਾਂਗਾ, ਧਰਮ ਵਿਗਾੜਾਂਗਾ, ਫਿਰ ਇਹਨਾਂ ਦੇ ਪ੍ਰਾਣਾਂ ਦਾ ਨਾਸ ਕਰਾਂਗਾ।
ਇਮ ਕੈ ਮੂਰਖ ਸਦਨ ਸਿਧਾਰਾ ਰੋਧੀ ਕਪਟੀ ਬਾਢਾ ਹਤਿਆਰਾ।
ਇਉਂ ਕਹਿ ਕੇ ਮੂਰਖ ਆਪਣੇ ਘਰ ਚਲਿਆ ਗਿਆ, ਜਿਹੜਾ ਬੜਾ ਕ੍ਰੋਧੀ ਹੈ, ਕਪਟੀ ਹੈ, ਬੜਾ ਹਤਿਆਰਾ ਬੰਦਾ ਹੈ, ਐਸਾ ਬੰਦਾ ਮਹਾਂ ਪਾਪੀ ਹੈ ਜੋ।
ਸੋ ਦਿਨ ਗਯੋ ਬੀਤਾ ਨਿਸ ਆਏ ਛਾਇਓ ਸਭ ਜਗ ਤਮ ਸਮਦਾਏ।
ਉਹ ਦਿਨ ਤਾਂ ਬਤੀਤ ਹੋ ਗਿਆ, ਰਾਤ ਆ ਗਈ, ਸਾਰੇ ਜਗ ਤੇ ਹਨੇਰਾ ਛਾ ਗਿਆ।
ਅਰਧ ਰਾਤ ਜਾਨੀ ਜਬ ਹੋਏ ਨੁਖਾ ਅੱਗੀ ਕੀ ਸੁਨ ਸੁਨ ਸੁਆਏ।
ਸੋ ਜਦੋਂ ਅੱਧੀ ਰਾਤ ਬਤੀਤ ਹੋਈ ਜਾਣੀ ਤਾਂ ਉਸ ਵਕਤ ਜਿਹੜੀ ਇਹਦੀ ਪਾਪੀ ਦੀ ਨੂੰਹ ਸੀ ਚੰਦੂ ਦੀ, ਉਸ ਵਕਤ ਉਹ ਜਾਣ ਕੇ ਬਹੁਤ ਦੁਖੀ ਹੋਈ ਇਹ ਗੱਲ।
ਸੰਕਟ ਮਹਾ ਪਾਏ ਕਰ ਰੋਏ, ਖਾਣ ਪਾਣ ਗੁਰ ਕਰੈ ਨ ਕੋਈ।
ਉਹ ਬਹੁਤ ਜ਼ਿਆਦਾ ਦੁਖੀ ਹੋਈ ਇਸ ਗੱਲੋਂ ਕਿ ਸੱਚੇ ਪਾਤਸ਼ਾਹ ਨੇ ਕੁਛ ਨਹੀਂ ਛਕਿਆ, ਨਾ ਜਲ ਛਕਿਆ, ਨਾ ਪ੍ਰਸ਼ਾਦਾ, ਨਾ ਆਰਾਮ ਕੀਤਾ। ਇਹ ਪਾਪੀ ਨੇ ਬਹੁਤ ਦੁੱਖ ਦਿੱਤਾ ਹੈ।
ਜਾਏ ਆਜ ਸੁਧ ਲੇਵੋ ਗੁਰ ਕੇ, ਕਰੈ ਕਹਾਂ ਸੁਨੋ ਸਭ ਉਰ ਕੇ।
ਸੋ ਅੱਜ ਮੈਂ ਜਾ ਕੇ ਸੱਚੇ ਪਾਤਸ਼ਾਹ ਦੀ ਸੁਧ ਲਊਂਗੀ, ਖਬਰ ਲਊਂਗੀ ਕਿ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿੰਨਾ ਦੁੱਖ ਦੇ ਰਹੇ ਹਨ।
ਸਭ ਤੇ ਚੋਰੀ ਚੱਲ ਕਰ ਆਏ, ਖਰੇ ਸਿਪਾਹੀ ਚੀਰਕ ਹਟਾਏ।
ਸੋ ਉਸ ਵਕਤ ਸਾਰਿਆਂ ਨਾਲੋਂ ਚੋਰੀ ਚੱਲ ਕੇ ਆਈ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੇ। ਸੋ ਜਿਹੜਾ ਸਿਪਾਹੀ ਸੀ ਉਹਨੂੰ ਥੋੜੇ ਬਹੁਤ ਪੈਸੇ ਦੇ ਦਿੱਤੇ, ਇਹਦੇ ਨਾਲ ਉਸ ਸਿਪਾਹੀ ਨੇ ਰਸਤਾ ਦੇ ਦਿੱਤਾ।
ਤਬ ਕੰਚਨ ਕੇ ਭੁੱਖਣ ਦੀਨਾ, ਅੰਤਰ ਬਰੇ ਦਰਸ ਗੁਰ ਕੇ ਨਾ।
ਕਿਉਂ ਕੰਚਨ ਤੋਂ ਭਾਵ ਸੋਨੇ ਦੇ ਗਹਿਣੇ ਕਿਉਂ ਦਿੱਤੇ? ਕਿਉਂਕਿ ਸਿਪਾਹੀ ਨੇ ਝਿੜਕ ਦਿੱਤੀ, ਖਬਰਦਾਰ ਜੇ ਅੱਗੇ ਗਈਆਂ ਸਾਡੀ ਨੌਕਰੀ ਨੂੰ ਖਤਰਾ ਹੋ ਜਾਵੇਗਾ। ਇਸ ਤਰੀਕੇ ਨਾਲ ਸਾਧ ਸੰਗਤ ਜਦੋਂ ਇਹਨੇ ਗਹਿਣੇ ਦਿਖਾਏ ਤਾਂ ਉਸ ਵਕਤ ਸਿਪਾਹੀ ਨੇ ਕਿਹਾ ਹੁਣ ਜਾ ਸਕਦੀ ਹੈ।
ਹਾਥ ਜੋਰ ਤਬ ਖਰੇ ਵਿਚਾਰੇ, ਮੈਂ ਅਪਰਾਧਨ ਪ੍ਰਭੂ ਤੁਮਾਰੇ।
ਹੱਥ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ, ਹੈ ਸੱਚੇ ਪਾਤਸ਼ਾਹ ਮੈਂ ਤੁਹਾਡੀ ਅਪਰਾਧਨ ਹਾਂ। ਕਿਉਂ? ਕਿਉਂਕਿ ਮੈਂ ਵੀ ਇਸੇ ਪਰਿਵਾਰ ਚ, ਚੰਦੂ ਵਾਲੇ ਪਰਿਵਾਰ ਚ, ਤੇ ਚੰਦੂ ਦੇ ਪਰਿਵਾਰ ਚ ਹੋਣ ਕਰਕੇ ਇਹਨਾਂ ਤਾਂ ਨਰਕਾਂ ਨੂੰ ਜਾਣਾ ਹੀ ਜਾਣਾ, ਸਾਰੇ ਪਰਿਵਾਰ ਦਾ ਬੁਰਾ ਹਾਲ ਹੋਣਾ ਔਰ ਮੇਰਾ ਵੀ ਇਸੇ ਤਰ੍ਹਾਂ ਬੁਰਾ ਹਾਲ ਹੋਵੇਗਾ।
ਕਸ਼ਟ ਇਤੇ ਸੁਣ ਜੀਵਤ ਰਹੇ, ਦੁਸ਼ਟ ਕੁਟੰਬ ਤਜਿਓ ਮੈਂ ਨਹੀਂ।
ਮਹਾਰਾਜ ਆਪਦੇ ਕਸ਼ਟ ਜਿਹੜੇ ਸੀਗੇ ਉਹ ਤੁਸੀਂ ਦੇਖੋ, ਇੰਨੇ ਕਸ਼ਟ ਸਾਰੇ ਨੇ, ਮੈਂ ਜਿਉਂਦੇ ਹੀ ਰਹੀ ਔਰ ਮੈਂ ਆਪਣਾ ਸਰੀਰ ਨਹੀਂ ਛੱਡਿਆ, ਚੱਲਿਆ ਨਹੀਂ ਇਹਦੇ ਚ ਮੇਰਾ ਮਹਾਰਾਜ ਚੇ ਪਾਤਸ਼ਾਹ ਕੋਈ ਚਾਰਾ ਨਹੀਂ ਚੱਲਦਾ ਔਰ ਮੈਂ ਹੁਣ ਤੱਕ ਜਿਉਂਦੀ ਹਾਂ, ਸਰੀਰ ਨਹੀਂ ਛੱਡਿਆ।
ਚੱਲੇ ਨਹੀਂ ਕੁਛ ਮੇਰੋ ਚਾਰਾ, ਨਿਜ ਮਰਨੋ ਇੱਕ ਹੱਥ ਮਝਾਰਾ।
ਮਹਾਰਾਜ ਸੱਚੇ ਪਾਤਸ਼ਾਹ ਮੇਰਾ ਹੁਣ ਕੋਈ ਚਾਰਾ ਨਹੀਂ ਚੱਲਿਆ ਸੱਚੇ ਪਾਤਸ਼ਾਹ। ਕਿਉਂ? ਕਿਉਂਕਿ ਨਿਜ ਮਰਨੋ ਇੱਕ ਹੱਥ ਮਝਾਰਾ, ਮੇਰਾ ਮਰਨਾ, ਮੇਰੀ ਮੌਤ ਤਾਂ ਇੱਕ ਆਪਣੇ ਹੱਥ ਵਿੱਚ ਹੈ।
ਸੁਣ ਸਤਿਗੁਰ ਬੋਲੇ ਸੁਖਦਾਇਕ, ਨਹੀਂ ਸੁਤਾ ਤੂੰ ਇਸ ਘਰ ਲਾਇਕ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬੇਟਾ ਤੂੰ ਇਸ ਘਰ ਦੇ ਲਾਇਕ ਨਹੀਂ ਹੈ ਇੱਥੇ ਤੇਰਾ। ਸੋ ਜਿਹੜਾ ਸੀ ਪਿਛਲਾ ਸੰਬੰਧ ਹੀ ਸੀ ਕੋਈ ਬਣਿਆ ਹੋਇਆ, ਪਰ ਲਾਇਕ ਨਹੀਂ ਇਸ ਘਰ ਦੇ ਤੂੰ।
ਭਈ ਪ੍ਰਭਾਤ ਕਰੈ ਤਬ ਤਿਆਰੇ, ਚੱਲ ਬੋ ਚਹੈ ਚੱਲ ਸੰਗ ਹਮਾਰੇ।
ਕਿਉਂਕਿ ਸਵੇਰ ਵੇਲੇ ਹੁਣ ਅਸੀਂ ਤਿਆਰੀ ਕਰ ਰਹੇ ਹਾਂ ਜਾਣ ਦੀ, ਸਾਡਾ ਸਮਾਂ ਹੁਣ ਆ ਗਿਆ, ਅਸੀਂ ਸਵੇਰੇ ਆਪਣਾ ਜੋਤੀ ਜੋਤ ਸਮਾ ਜਾਣਾ। ਜੇ ਤੇਰਾ ਚਿੱਤ ਕਰਦਾ ਤੂੰ ਵੀ ਸਾਡੇ ਨਾਲ ਹੁਣ ਚੱਲਣ ਲਈ ਤਿਆਰੀ ਕਰ ਲੈ ਆਪਣੀ।
ਬੋਲੇ ਸੇਵ ਜਥਾ ਮੈਂ ਲਾਇਕ, ਕਹਿ ਦੀਜਾ ਸੋ ਕਰੋ ਸੁਭਾਇਕ।
ਸੋ ਕਹਿਣ ਲੱਗੀ ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਸੇਵਾ ਮੇਰੇ ਲਾਇਕ ਹੈ ਕਿਰਪਾ ਕਰਕੇ ਸਹਿ ਸੁਭਾਵਕ ਦੱਸ ਦਿਓ, ਉਹੀ ਸੇਵਾ ਮੈਂ ਉਸੇ ਪ੍ਰਕਾਰ ਕਰਾਂਗੀ।
ਕਿਰਪਾ ਕਰੇ ਅਬ ਮੋਹੇ ਬਤਾਵਾ, ਤਿਆਗੋ ਪ੍ਰਾਨ ਨਾ ਜੀਵਨ ਭਾਵਾ।
ਕਿਰਪਾ ਕਰਕੇ ਹੁਣ ਮੈਨੂੰ ਦੱਸ ਦਿਓ ਮੈਂ ਕੀ ਕਰਾਂ, ਹੁਣ ਮੈਂ ਆਪਣੇ ਪ੍ਰਾਣ ਤਿਆਗਣਾ ਚਾਹੁੰਦੀ ਹਾਂ ਕਿਉਂਕਿ ਮੈਂ ਹੁਣ ਜਿਉਣਾ ਨਹੀਂ ਚਾਹੁੰਦੀ। ਹਾਂ ਜੀ।
ਗੁਰ ਕਹਿ ਹਮਰੇ ਚਾਹਾ ਨ ਕੋਈ, ਜਾਹੂ ਅਬੈ ਕਰ ਚਿਤਰੁਚ ਜੋਈ।
ਮਹਾਰਾਜ ਕਹਿਣ ਲੱਗੇ ਸਾਡੀ ਕੋਈ ਇੱਛਾ ਨਹੀਂ, ਅਸੀਂ ਕੁਛ ਨਹੀਂ ਚਾਹੁੰਦੇ, ਹੁਣ ਜੋ ਤੇਰੇ ਚਿੱਤ ਵਿੱਚ ਆਉਂਦਾ ਜਾ ਕੇ ਉਸੇ ਪ੍ਰਕਾਰ ਕਰ ਲੈ।
ਸੁਣ ਗਮਨੀ ਮ੍ਰਿਤ ਨਿਸ਼ਚੈ ਕਰਕੇ, ਕਹਾਂ ਫਲ ਪੈ ਹੂੰ ਪ੍ਰਾਣਾਂ ਨੂੰ ਧਾਰ ਕੇ।
ਪ੍ਰਾਣਾਂ ਨੂੰ ਧਾਰ ਕੇ ਭਾਵ ਜਿਉਂਦੀ ਰਹਿ ਕੇ ਮੈਂ ਕੀ ਕਰਨਾ ਹੂੰ। ਨਿਸ਼ਚਾ ਕਰ ਲਿਆ ਮਨ ਦੇ ਅੰਦਰ ਕਿ ਮੈਂ ਜਾ ਕੇ ਹੁਣ ਆਪਣਾ ਸਰੀਰ ਤਿਆਗ ਦੇਵਾਂਗੇ।
ਬਿਤੇ ਵਿਭਾਵਰ ਭਈ ਪਰਭਾਤੇ, ਬੈਠੇ ਰਹੇ ਗੁਰੂ ਤਿਸ ਪਾਤੀ।
ਸੋ ਰਾਤ ਬਤੀਤ ਹੋ ਗਈ, ਸਵੇਰ ਵੇਲਾ ਹੋ ਗਿਆ, ਸਤਿਗੁਰੂ ਸੱਚੇ ਪਾਤਸ਼ਾਹ ਉਸੇ ਤਰ੍ਹਾਂ ਹੀ ਸਜੇ ਰਹੇ।
ਸਗਰੇ ਨਗਰ ਪਰਿਓ ਬੱਡ ਰੋਰਾ, ਘਰ ਘਰ ਦਰ ਦਰ ਠੋਰੈ ਠੋਰਾ।
ਸਾਰੇ ਸ਼ਹਿਰ ਦੇ ਵਿੱਚ, ਘਰ ਘਰ ਦੇ ਵਿੱਚ, ਦਰਵਾਜ਼ੇ ਦਰਵਾਜ਼ੇ ਵਿੱਚ, ਗਲੀਆਂ ਵਿੱਚ, ਹਰ ਥਾਂ ਦੇ ਉੱਤੇ ਰੌਲਾ ਪੈ ਗਿਆ।
ਬਾਰ ਬਾਰ ਤਿਸ ਪੋਰ ਅਗਾਰੇ, ਫਿਰ ਫਿਰ ਜਾਤ ਨਿਹਾਰ ਨਿਹਾਰੇ।
ਬਾਰ ਬਾਰ ਉਸ ਚੰਦੂ ਪਾਪੀ ਦੇ ਘਰ ਦੇ ਅੱਗੇ ਆ ਕੇ ਜਿਹੜੀ ਬਾਹਰ ਡਿਊੜੀ ਦਾ ਦਰਵਾਜ਼ਾ ਉੱਥੇ ਖੜ੍ਹਦੇ ਨੇ, ਵਾਰ ਵਾਰ ਅੰਦਰ ਨੂੰ ਦੇਖਦੇ ਨੇ, ਸੋ ਜਿਹੜੀਆਂ ਦਰਵਾਜ਼ੇ 'ਚ ਗਲੀਆਂ ਉਹਦੇ ਵਿੱਚ ਦੀ ਦੇਖਦੇ ਨੇ, ਸਾਰੀ ਸੰਗਤ ਮਹਾਰਾਜ ਨੂੰ ਦੇਖ ਰਹੀ ਲੱਭ ਰਹੀ ਹੈ।
ਨਿਸ ਦਿਨ ਰਹਿ ਕਿਵਾਰ ਅਸੰਜਤ, ਬਾਂਛਤ ਚਿਤ ਕਿਮ ਹੋਏ ਨਾ ਭੰਜਤ।
ਉਹ ਰਾਤ ਦਿਨ ਤਾਂ ਉਹ ਦਰਵਾਜ਼ੇ ਬੰਦ ਰਹਿੰਦੇ ਨੇ, ਸੰਗਤ ਚਾਹੁੰਦੀ ਕਿਸੇ ਤਰੀਕੇ ਨਾਲ ਜੇ ਦਰਵਾਜ਼ੇ ਨੇ ਇਹ ਟੁੱਟ ਜਾਣ, ਤਖਤੇ ਸਾਰੇ ਅਸੀਂ ਤੋੜ ਦਈਏ, ਅੰਦਰੋਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਾਹਰ ਲੈ ਆਈਏ।
ਕਿਆ ਇਹ ਕਰੈ ਲਖੀ ਨਾ ਆ ਜਾਏ, ਵਹਿਰ ਗੁਰੂ ਨਿਕਸੇ ਨਾ ਕਦਾਏ।
ਕੀ ਕਰੀਏ, ਗੱਲ ਜਾਣੀ ਨੀ ਜਾਂਦੀ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਕਦੇ ਵੀ ਬਾਹਰ ਨਹੀਂ ਆਏ, ਕਦੇ ਦਰਸ਼ਨ ਨਹੀਂ ਦਿੱਤੇ ਆ ਕੇ।
ਪੰਚੋ ਸਿੱਖ ਨਹੀਂ ਪੁਨਹੇਰੇ, ਭਏ ਕਹਾਂ ਬਚ ਸੁਣੇ ਨਾ ਫੇਰੇ।
ਪੰਜ ਸਿੱਖ ਵੀ ਨਹੀਂ ਦੇਖੇ ਜਿਹੜੇ ਨਾਲ ਆਏ ਸੀ, ਕੋਈ ਉਹਨਾਂ ਨਾਲ ਬਚਨ ਵੀ ਨਹੀਂ ਹੋਏ, ਨਾ ਕਦੇ ਉਹ ਤੁਰਦੇ ਫਿਰਦੇ ਇੱਥੇ ਦੇਖੇ ਹਨ।
ਦੁਰ ਦੁਰ ਮਿਲੈ ਕਰੈ ਗੁਰ ਬਾਤ, ਕਰੈ ਪਾਤ ਕੇ ਕਿਆ ਉਤਪਾਤ।
ਦੁਰ ਦੁਰ ਕੇ ਭਾਵ ਛੁਪ ਛੁਪ ਕੇ ਇੱਕ ਦੂਜੇ ਨੂੰ ਮਿਲਦੇ ਨੇ, ਗੱਲਾਂ ਬਾਤਾਂ ਕਰਦੇ ਨੇ, ਔਰ ਕਹਿੰਦੇ ਦੇਖੋ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਤੇ ਪਾਪੀ ਕੀ ਉਤਪਾਤ ਕਰ ਰਿਹਾ, ਬੜੇ ਜਿਹੜਾ ਉਤਪਾਤ ਕਰ ਰਿਹਾ, ਉਪਦਰਵ ਕਰ ਰਿਹਾ ਮਹਾਰਾਜ ਦੇ ਉੱਤੇ, ਬੜੇ ਕਸ਼ਟ ਦੇ ਰਿਹਾ ਗੁਰੂ ਸਾਹਿਬ ਜੀ ਨੂੰ।
ਜਬ ਕੋ ਅੰਤਰਲੇ ਪਰਵੇਸ਼ਾ, ਕਿਮ ਕਲੇਸ਼ ਦੇ ਸੁਣਿਓ ਨਾ ਲੇਸਾ।
ਜਦੋਂ ਉਹਨਾਂ ਅੰਦਰ ਲੈ ਕੇ ਪ੍ਰਵੇਸ਼ ਹੋਇਆ ਮਹਾਰਾਜ ਨੂੰ, ਪਤਾ ਨੀ ਕਿਵੇਂ ਅੰਦਰ ਕਸ਼ਟ ਦੇ ਰਿਹਾ, ਕਿਵੇਂ ਸੱਚੇ ਪਾਤਸ਼ਾਹ ਦੁੱਖ ਸਹਾਰ ਰਹੇ ਨੇ, ਲੇਸ਼ ਮਾਤਰ ਵੀ ਬਾਹਰ ਕੋਈ ਭਿਣਕ ਤੱਕ ਨਹੀਂ ਪਈ ਸਾਨੂੰ।
ਬਸ ਨਾ ਚੱਲੈ ਜਤਨ ਕੁਛ ਹੋਏ ਨਾ, ਸਾਹੂ ਸਮੀਪੇ ਜਿੱਤਾ ਟਿਗ ਕੋਏ ਨਾ।
ਕਿਉਂਕਿ ਬਾਦਸ਼ਾਹ ਦੇ ਜਿਹੜੇ ਸਮੀਪੀ ਨੇ ਉਹ ਨੇੜੇ ਨਹੀਂ ਹੈ ਕੋਈ, ਨਾ ਕੋਈ ਯਤਨ ਚੱਲਦਾ, ਨਾ ਸਾਨੂੰ ਕੋਈ ਪਤਾ ਲੱਗਦਾ, ਕਿਉਂਕਿ ਸ਼ਾਹ ਤੇ ਸ਼ਾਹ ਦਾ ਨਿਕਟ ਵਰਤੀ ਦੋਹਾਂ ਸਮੇਤ ਕੋਈ ਵੀ ਪਾਸ ਨਹੀਂ ਹੈ ਸਾਡੇ।
ਰਮਸਾਲਾ ਮਿਲ ਮਿਲ ਪਛਤਾਵੈ, ਨਹਿ ਦਿਨ ਮੈਂ ਵਿਵਹਾਰ ਚਲਾਵੈ।
ਗੁਰੂ ਘਰ ਦੇ ਵਿੱਚ ਜਾਂਦੇ ਨੇ ਧਰਮਸਾਲਾ ਤੋਂ ਭਾਵ, ਗੁਰੂ ਘਰ ਵਿੱਚ ਜਾ ਕੇ ਮਿਲਦੇ ਨੇ, ਬਾਣੀ ਪੜ੍ਹਦੇ ਨੇ, ਇੱਕ ਦੂਜੇ ਦਾ ਬਚਨ ਕਰਦੇ ਨੇ, ਕੋਈ ਕੰਮ ਨਹੀਂ ਕਰਦੇ, ਸਾਰਿਆਂ ਦਾ ਮਨ ਬਹੁਤ ਦੁਖੀ ਹੈ।
ਖਾਨ ਪਾਨ ਰੁਚ ਤੇ ਨਾ ਕਰੈ, ਸਤਿਗੁਰ ਪਾਪੀ ਕੇ ਬਸ ਪਰੈ।
ਨਾ ਕੋਈ ਖਾਣਾ ਪੀਣਾ ਕਰਦਾ, ਨਾ ਕੋਈ ਸੌਂਦੇ ਨੇ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਪਾਪੀ ਦੇ ਬਸ ਪੈ ਗਏ।
ਜਰੰਕਾਲ ਕੋ ਦੁਐਸ਼ ਕਰੰਤਾ, ਨਿਕਟ ਮੁਗਲ ਚੁਗਲੇ ਉਗਲੰਤਾ।
ਬਹੁਤ ਦੇਰ ਦਾ ਇਹ ਨਾ ਪਾਪੀ ਬੜੀ ਈਰਖਾ ਕਰਦਾ ਸੀ ਆਪਣੀ ਲੜਕੀ ਦੇ ਰਿਸ਼ਤੇ ਕਰਕੇ, ਬੜਾ ਰਾਜੇ ਨੂੰ ਚੁਗਲੀਆਂ ਲਾਈਆਂ, ਇੰਨੀਆਂ ਝੂਠੀਆਂ ਤੋਹਮਤਾਂ ਲਾਈਆਂ ਮਹਾਰਾਜ ਸੱਚੇ ਪਾਤਸ਼ਾਹ ਤੇ, ਇਸ ਕਰਕੇ ਇਹ ਚੰਦੂ ਪਾਪੀ ਹੁਣ ਇਹੋ ਜਿਹੇ ਮਾੜੇ ਕਰਮ ਕਰ ਰਿਹਾ ਹੈ।
ਸਤਿਗੁਰ ਨਾਤਾ ਲੇਹੇ ਨਾ ਕਬੈ, ਇਹ ਮਨ ਵਾਵਤ ਲਖੀਅਤ ਅਬੈ।
ਇਉਂ ਜਾਣਿਆ ਜਾਂਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਆਪਣੀ ਲੜਕੀ ਦੇ ਰਿਸ਼ਤੇ ਲਈ ਮਨਾਉਂਦਾ ਹੋਣਾ, ਮਹਾਰਾਜ ਸੱਚੇ ਪਾਤਸ਼ਾਹ ਮੰਨਦੇ ਨਹੀਂ, ਇਸੇ ਗੱਲ ਤੇ ਵੀ ਇਹਨੂੰ ਦੁੱਖ ਹੋਇਆ ਬੜਾ।
ਹੱਠ ਕੋ ਤਿਆਗੈ ਲੇਹੇ ਸਗਾਏ, ਇਹੀ ਬਾਤ ਆਛੇ ਬਣ ਆਏ।
ਇਹੀ ਗੱਲ ਚੰਗੀ ਬਣਾਉਂਦੀ ਹੈ ਕਿ ਹੱਠ ਨੂੰ ਤਿਆਗ ਦੇਣ ਮਹਾਰਾਜ, ਸਗਾਈ ਲੈ ਲੈਣ, ਸਾਰੀ ਗੱਲ ਮੁੱਕ ਜਾਵੇ। ਸੰਗਤ ਤਾਂ ਚਾਹੁੰਦੀ ਕਿ ਮਹਾਰਾਜ ਸੱਚੇ ਪਾਤਸ਼ਾਹ ਸਦੀਵੀ ਕਾਲ ਰਹਿਣ, ਦਰਸ਼ਨ ਦੇਣ। ਕਈ ਕਈ ਬੰਦੇ ਇਹ ਵੀ ਆਪਣਾ ਕਹਿੰਦੇ ਨੇ ਕਿ ਮਹਾਰਾਜ ਚਲੋ ਸਗਾਈ ਲੈ ਲੈਣ ਤੇ ਰੌਲਾ ਮੁੱਕ ਜਾਵੇ ਸਾਰਾ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜਾਣੀ ਜਾਣ ਅੰਤਰਜਾਮੀ ਸਭ ਜਾਣਦੇ ਨੇ, ਇਹ ਪਾਪੀ ਹੈ, ਇਹਨੇ ਗੁਰੂ ਨਾਨਕ ਸਾਹਿਬ ਦੀ ਨਿੰਦਾ ਕੀਤੀ, ਗੁਰੂ ਘਰ ਦੀ ਨਿੰਦਾ ਕੀਤੀ ਹੈ। ਜਿਹੜਾ ਅੱਜ ਰਿਸ਼ਤੇ ਤੋਂ ਪਹਿਲਾਂ ਹੀ ਇਹਦੀ ਨਿੰਦਾ ਕਰਦਾ, ਮਾੜਾ ਭਲਾ ਬੋਲਦਾ, ਗੁਰਸਿੱਖਾਂ ਦੀ ਨਿੰਦਾ ਕਰਦਾ, ਕੱਲ ਨੂੰ ਜਦੋਂ ਇਹਦੀ ਲੜਕੀ ਸਾਡੇ ਘਰ ਆ ਗਈ ਤਾਂ ਫਿਰ ਇਹ ਗੁਰੂ ਘਰ ਨੂੰ ਕਿੰਨਾ ਮਾੜਾ ਚੰਗਾ ਕਹੇਗਾ। ਇਸ ਕਰਕੇ ਇਸ ਪਾਪੀ ਦੇ ਘਰ ਅਸੀਂ ਰਿਸ਼ਤਾ ਦੇਣਾ ਹੀ ਨਹੀਂ, ਨਾ ਲੈਣਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਦਾ ਰਿਸ਼ਤਾ ਪ੍ਰਵਾਨ ਨਹੀਂ ਲੜਕੀ ਦਾ ਕੀਤਾ। ਉਹ ਗੱਲਾਂ ਸਾਰੀ ਸੰਗਤ 'ਚ ਫੈਲੀਆਂ, ਔਰ ਸੰਗਤ ਵੀ ਭਲੀ ਭਾਂਤ ਨੂੰ ਸੁਣਦੀ ਹੈ, ਤਾਂਹੀਓ ਸੰਗਤ ਨੂੰ ਪਤਾ ਲੱਗਦਾ। ਕਥਾ ਧਾਰਮਿਕ ਸਥਾਨਾਂ 'ਤੇ ਥਾਂ ਥਾਂ ਤਾਂ ਹੁੰਦੀ ਹੈ, ਪਰ ਇਉਂ ਸਮੁੱਚੇ ਰੂਪ ਵਿੱਚ ਕਥਾ ਕਿਸੇ ਕੋਲ ਨਹੀਂ ਪਹੁੰਚੀ। ਪਿੰਡਾਂ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਕਿ ਕੀ ਇਤਿਹਾਸ ਹੈ, ਸ਼ਹਿਰਾਂ ਵਿੱਚ ਨਹੀਂ ਪਤਾ ਲੋਕਾਂ ਨੂੰ ਕੀ ਇਤਿਹਾਸ ਹੈ, ਔਰ ਸਾਰੇ ਸੰਸਾਰ ਭਰ ਦੇ ਵਿੱਚ ਜਿੱਥੇ ਕੋਈ ਸਿੱਖ ਬੈਠਾ, ਹੋਰ ਲੋਕ ਵੀ ਬੈਠੇ ਨੇ ਹੋਰ ਧਰਮਾਂ ਦੇ, ਉਹਨਾਂ ਨੂੰ ਇੰਨਾ ਪਤਾ ਕਿ ਠੰਡੀਆਂ ਛਬੀਲਾਂ ਹੁੰਦੀਆਂ, ਠੰਡੇ ਪਾਣੀ ਪਿਆਉਂਦੇ ਨੇ ਸਿੱਖ, ਪਰ ਪਿੱਛੇ ਕਾਰਨ ਕੀ ਹੈ, ਉਹ ਸਾਰਾ ਕਾਰਨ ਜਣਾਉਣ ਵਾਸਤੇ ਹੀ ਇਹ ਕਥਾ ਸਾਰੀ ਆਪਣੇ ਸਾਹਮਣੇ ਲਿਆਉਂਦੀ ਹੈ। ਜਿਉਂ ਜਿਉਂ ਗੁਰਾਂ ਦਾ ਇਤਿਹਾਸ ਸਾਡੇ ਸਾਹਮਣੇ ਆਵੇਗਾ, ਤਿਉਂ ਤਿਉਂ ਅਸਲੀਅਤ ਤੋਂ ਅਸੀਂ ਜਾਣੂ ਹੋਵਾਂਗੇ। ਸੱਚੇ ਪਾਤਸ਼ਾਹ ਬਾਰੇ ਜੋ ਆਪ ਨੇ ਸ਼ਰਵਣ ਕੀਤਾ, ਮਹਾਰਾਜ ਕਿਰਪਾ ਕਰਨ ਆਪਣੇ ਮਨ ਦੇ ਅੰਦਰ ਵੀ ਸਿੱਖੀ ਦ੍ਰਿੜ ਹੋਵੇ, ਨਾਮਦਾਨ ਬਖਸ਼ਣ ਮਹਾਰਾਜ। ਚੜ੍ਹਦੀ ਕਲਾ 'ਚ ਵਾਹਿਗੁਰੂ ਵਾਹਿਗੁਰੂ ਕਰੋ, ਨਾਮ ਜਪੋ, ਬਾਣੀ ਪੜ੍ਹੋ, ਸਤਿਗੁਰੂ ਦੀ ਕਿਰਪਾ ਹੋਵੇ ਆਪਣੇ 'ਤੇ। ਸੋ ਅਗਲਾ ਪ੍ਰਸੰਗ ਫਿਰ ਸ਼ਰਵਣ ਕਰਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, 36ਵੇਂ ਪ੍ਰਸੰਗ ਤੱਕ ਆਪਾਂ ਸ਼ਰਵਣ ਕੀਤਾ, ਪਿਆਰ ਨਾਲ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।